ਇੱਥੇ ਜਿੰਨੀਆਂ ਸੰਗਤਾਂ ਪਿੱਛੇ ਆਉਣ ਸਾਡੇ ਵੱਲ ਨੂੰ ਨਾ ਆਉਣ, ਇੱਥੇ ਇਸ ਸਥਾਨ ਦੇ ਦਰਸ਼ਨ ਕਰਨ ਦਾ ਉਹਨਾਂ ਮਹਾਤਮਾ ਜਿਹੇ ਜੇ ਸਾਡੇ ਦਰਸ਼ਨ ਦਾ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ। ਜਿਹੜਾ ਇਸ ਸਥਾਨ ਦੇ ਉੱਤੇ ਵਸਤੂ ਭੇਟਾ ਕਰੇਗਾ ਉਹ ਸਾਨੂੰ ਪਹੁੰਚੇਗੀ, ਇਹ ਸਾਨੂੰ ਪ੍ਰਵਾਨ ਹੋਵੇਗੀ। ਇਹ ਬਚਨ ਸਤਸੰਗਤ ਜੀ ਕਰਕੇ ਆਪ ਜੀ ਤਿਆਰੀਆਂ ਕਰ ਰਹੇ ਨੇ ਅੱਗੇ ਚੱਲਣ ਦੀਆਂ। ਜਿਸ ਪ੍ਰਕਾਰ ਸਤਸੰਗ ਜੀ ਪੰਜੋਖਰੇ 'ਚ ਰਹਿਣ ਵਾਲਾ ਇੱਕ ਬ੍ਰਾਹਮਣ ਬੜਾ ਵਿਦਵਾਨ ਪੰਡਿਤ ਸੀ, ਇਹਦਾ ਨਾਂ ਲਾਲ ਸੀ, ਸਤਸੰਗਤ ਜੀ ਲਾਲ ਨਾਵੇਂ ਪੰਡਿਤ ਸੀ। ਇਹਨੇ ਮਨ ਦੇ ਅੰਦਰ ਸਤਸੰਗਤ ਜੀ ਇੱਛਾ ਪੂਰੀ ਕਿ ਅੱਜ ਇੱਧਰ ਰੌਣਕਾਂ ਬੜੀਆਂ ਨੇ। ਸਵੇਰੇ ਸਵੇਰੇ ਸਤਸੰਗ ਜੀ ਆਪਣੇ ਨਗਰ 'ਚੋਂ ਸੋਚਾਚਾਰ ਕਰਨ ਵਾਸਤੇ ਗੜਬੀ ਹੱਥ 'ਚ ਹੈ ਬਾਹਰ ਨਿਕਲਿਆ, ਕੀ ਦੇਖਦਾ, ਤੰਬੂ ਲੱਗੇ ਹੋਏ ਨੇ, ਸਿੱਖ ਥਾਂ ਥਾਂ 'ਤੇ ਘੁੰਮਦੇ ਹੈ। ਇਹ ਈਰਖਾ ਦੇ ਨਾਲ ਸਤਸੰਗਤ ਜੀ ਇਹਦੇ ਮਨ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਨੂੰ ਸੁਣ ਕਰਕੇ ਈਰਖਾ ਜਿਸ ਪ੍ਰਕਾਰ ਪੈਦਾ ਹੋਈ ਹੈ ਇਹਦੀ ਕਥਾ ਆ ਰਹੀ ਹੈ। ਜਿਸ ਪ੍ਰਕਾਰ ਆਪ ਜੀ ਨੇ ਗੁੰਗੇ ਝਿਉਰਾਂ ਦੇ ਲੜਕੇ ਨੂੰ ਮਹਾਰਾਜ ਨੇ ਸਤਸੰਗ ਜੀ ਗੀਤਾ ਦਾ ਪਾਠ ਕਰਵਾ ਦੇਣਾ ਸੰਸਕ੍ਰਿਤ ਵਿੱਚ, ਡਾਢੀ ਕਲਾ ਦਿਖਾ ਦੇਣੀ ਹੈ, ਇਸ ਪੰਡਿਤ ਨੂੰ ਸਿੱਖੀ ਧਾਰਨੀ ਪੈਣੀ ਹੈ। ਆਪ ਹੀ ਸਤਸੰਗਤ ਜੀ ਜਨੇਊ ਤੋੜ ਕੇ ਇਹਨੇ ਸਤਸੰਗ ਜੀ ਪਰੇ ਕਰ ਦੇਣਾ, ਮਹਾਰਾਜ ਮੈਨੂੰ ਕਿਰਪਾ ਕਰਕੇ ਸਿੱਖੀ ਬਖਸ਼ ਦਿਓ। ਸੋ ਸਤਸੰਗਤ ਜੀ ਜਿਸ ਪ੍ਰਕਾਰ ਇਹ ਪ੍ਰੇਮੀ ਦੀ ਕਥਾ ਆ ਰਹੀ, ਆਪ ਸੁਣੋ, ਬਿਰਤੀਆਂ ਨੂੰ ਕਾਗਰ ਕਰਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹਨ।
ਕਰਿਓ ਸਿਵਰ ਤੈ ਉੱਤਰ ਪਰੇ ਹੈ,
ਆਪ ਜੀ ਨੇ ਇੱਥੇ ਡੇਰਾ ਕੀਤਾ ਹੋਇਆ, ਉਤਰੇ ਹੋਏ ਨੇ ਪੰਜੋਖਰੇ ਸਾਹਿਬ।
ਵਾਹਨ ਪਾਏ ਜੀਨ ਖਰੇ ਹੈ,
ਉਸੇ ਤਰ੍ਹਾਂ ਸਵਾਰੀਆਂ ਖੜੀਆਂ ਜਿਨ੍ਹਾਂ ਦੇ ਉੱਤੇ ਕਾਠੀਆਂ ਪਾ ਕੇ ਸਫ਼ਰ ਕਰਦੇ ਨੇ ਉੱਤੇ ਚੜ ਕੇ।
ਇੱਕ ਪੰਡਿਤ ਵਿਦਿਆ ਖਣੀ,
ਉੱਥੇ ਇੱਕ ਪੰਡਿਤ ਸੀ ਵਿਦਵਾਨ। ਸਤਸੰਗਤ ਜੀ ਪੰਡਿਤ ਵਿਦਵਾਨ ਦਾ ਨਾਂ ਹੈ, ਕਿਸੇ ਪਾਸਿਓਂ ਵੀ ਛੱਤਰੀ ਵੀ ਬਣ ਸਕਦਾ ਹੈ, ਸੂਦ ਵੀ ਬਣ ਸਕਦਾ, ਵੈਸ ਵੀ ਕੋਈ ਵੀ ਜਾਤ ਹੋਵੇ ਜੋ ਵਿਦਵਾਨ ਹੋਵੇਗਾ। ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਬੋਲਣ ਵਾਲੇ ਕਹਿੰਦੇ ਫਿਲਾਸਫਰ ਹੈ ਜੀ, ਇਸੇ ਤਰ੍ਹਾਂ ਪੰਡਿਤ ਨੂੰ ਵਿਦਵਾਨ ਦਾ ਹੈ ਤੀਕਸ਼ਣ ਪੰਡਾ, ਜਿਹਦੀ ਬੁੱਧੀ ਤੀਕਸ਼ਣ ਹੋਵੇ। ਇਹ ਪੰਡਿਤ ਬ੍ਰਾਹਮਣ ਸੀ ਬੜਾ ਵਿਦਵਾਨ,
ਬੁੱਧੀ ਬੜ ਹੰਕਾਰ ਸੋਸਣੀ,
ਇਹਦੇ ਮਨ ਦੀ ਸਤਸੰਗਤ ਜੀ ਬਿਰਤੀ ਨਿਮਰਤਾ ਵਾਲੀ ਨਹੀਂ ਸੀ, ਵਿਦਿਆ ਦਾ ਇਸ ਨੂੰ ਹੰਕਾਰ ਸੀ ਇਹਦੇ ਅੰਦਰ।
ਇੱਕ ਤਾਂ ਵਿਦਿਆ ਕੋ ਮਦ ਪਾਰੀ,
ਇੱਕ ਤਾਂ ਵਿਦਿਆ ਦਾ ਹੰਕਾਰ ਹੋ ਗਿਆ ਪੜਿਆ ਹੋਇਆ।
ਵਿਪਰ ਜਾਤ ਮਦ ਹਿਰਦੇ ਮਿਝਾਰੀ,
ਇੱਕ ਬ੍ਰਾਹਮਣ ਪੁਣੇ ਦੀ ਜਾਤ ਦਾ ਹੰਕਾਰ ਸੀ, ਇੱਕ ਕਰੇਲਾ ਹੋਵੇ ਇੱਕ ਨਿੰਮ ਤੇ ਚਾੜਦੀ ਉਹਦਾ ਦੂਣਾ ਕੌੜਾ ਹੋ ਜਾਂਦਾ, ਇਸੇ ਤਰ੍ਹਾਂ ਡਬਲ ਹੰਕਾਰ ਸੀ ਇਹਨੂੰ।
ਆਪਣੇ ਸਾਹਮਣੇ ਜਾਣੇ ਕਾਹੂ,
ਆਪਣੇ ਤੁਲ ਬਰਾਬਰ ਕਿਸੇ ਨੂੰ ਜਾਣਦਾ ਨਹੀਂ ਸੀ, ਕਹਿੰਦਾ ਮੈਂ ਬ੍ਰਾਹਮਣ ਜਾਤੀ ਚੋਂ ਉੱਚਾ ਹਾਂ, ਬ੍ਰਾਹਮਣ ਜਗ ਦਾ ਗੁਰੂ ਮੰਨਿਆ ਹੈ, ਦੂਸਰਾ ਮੈਂ ਅਨਪੜ੍ਹ ਨਹੀਂ ਵਿਦਵਾਨ ਹਾਂ।
ਜੋ ਸ਼ਬਦ ਹੈ ਬਾਧੇ ਸੰਗਤਾ ਹੂ, ਜੋ ਸ਼ਬਦ ਹੈ
ਜੋ
ਸ਼ਬਦ ਹੈ ਬਾਧੇ ਸੰਗਤਾ ਹੂ,
ਜਿਹੜਾ ਕੋਈ ਸਤਸੰਗਤ ਜੀ ਵਿਦਿਆ ਦੇ ਸਹਿਤ ਦੇਖ ਲੈਂਦਾ ਨਾ ਵਿਦਵਾਨ, ਉਹਦੇ ਨਾਲ ਇਹ ਚਰਚਾ ਕਰਦਾ ਸੀ।
ਵਿਜੇ ਕਰੇ ਬਹੁ ਮਾਨ ਘਟਾਵੇ,
ਉਹਦਾ ਸਤਿਕਾਰ ਘਟਾ ਦਿੰਦਾ ਸੀ ਉਹਦੇ ਨੂੰ ਚਰਚਾ ਕਰਕੇ।
ਵਿਦਿਆ ਬਲ ਤੇ ਮਦ ਉਪਜਾਵੇ,
ਆਪ ਜਿੱਤ ਜਾਂਦਾ ਵਿਦਿਆ ਪੜ੍ਹ ਕੇ ਸਤਸੰਗ ਜੀ, ਹੰਕਾਰ ਪੈਦਾ ਉਦੋਂ ਵੱਧ ਅਧਿਕ ਹੁੰਦਾ ਇਹਦੇ ਅੰਦਰ ਜਿੱਤਦਾ।
ਸਹਿਜ ਸੁਭਾਇਕ ਸੋ ਤੈ ਜਾਏ,
ਸੁਤੇ ਸਿੱਧੀ ਇਹ ਆਪਣੇ ਨਗਰ ਪੰਜੋਖਰੇ ਤੋਂ ਬਾਹਰ ਨਿਕਲਿਆ।
ਜੈ ਸਤਿਗੁਰ ਡੇਰੋ ਉਤਰਾਏ,
ਜਿੱਥੇ ਸਤਿਗੁਰੂ ਜੀ ਦਾ ਡੇਰਾ ਬਾਹਰ ਉਤਰਿਆ ਹੋਇਆ ਸੀ।
ਇੱਕ ਸਿੱਖ ਸੋ ਤਬ ਬੂਜਣ ਲਾਗਾ,
ਇੱਕ ਸਿੱਖ ਨੂੰ ਬੁਲਾ ਕੇ ਪੰਡਿਤ ਪੁੱਛਣ ਲੱਗਾ,
ਉਤਰਿਓ ਆਣ ਕੌਣ ਇਸ ਜਾਗਾ,
ਇਹ ਜਗ੍ਹਾ ਤੇ ਕੌਣ ਉਤਰਿਆ ਹੋਇਆ ਆ ਕੇ ਸਫ਼ਰ ਕਰਦਾ,
ਕਿਸ ਥਲ ਤੇ ਆਇਓ ਕਿਤ ਜਾਤ,
ਇਹ ਕੌਣ ਹੈ ਕਿੱਥੋਂ ਆਏ ਨੇ ਕਿੱਧਰ ਨੂੰ ਚੱਲੇ ਨੇ,
ਕੌਣ ਨਾਮ ਹੈ ਕਹੋ ਸਭ ਬਾਤ,
ਇਹ ਭਾਈ ਦੱਸ ਕੌਣ ਨਾਮ ਹੈ ਜਿਹੜੇ ਜਾ ਰਹੇ ਨੇ।
ਕਹਿਓ ਸਿੱਖ ਨੇ ਸਤਿਗੁਰ ਅਹੇ,
ਸਿੱਖ ਨੇ ਦੱਸਿਆ ਹੇ ਪੰਡਿਤ ਜੀ ਇਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਹਨ,
ਸ੍ਰੀ ਹਰਕ੍ਰਿਸ਼ਨ ਨਾਮ ਜਗ ਕਹੇ,
ਸਾਰਾ ਸੰਸਾਰ ਕਹਿੰਦਾ ਇਹਨਾਂ ਦਾ ਨਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੈ,
ਸ੍ਰੀ ਨਾਨਕ ਗਾਦੀ ਪਰਥਿਤ ਹੈ,
ਇਹ ਇਸ ਵੇਲੇ ਵਰਤਮਾਨ ਸਮੇਂ ਚ ਗੁਰੂ ਨਾਨਕ ਦੇਵ ਜੀ ਗੱਦੀ ਦੇ ਉੱਤੇ ਇਸਤਤ ਨੇ ਮਾਲਕ ਹਨ ਦੀਨ ਦੁਨੀ ਦੇ,
ਹਰ ਅਵਤਰੇ ਸੁਬਤ ਸਮਚਿਤ ਹੈ,
ਬਹੁਤ ਸਮਾਨ ਚਿੱਤ ਹੈ ਇਹਨਾਂ ਦਾ, ਵਾਸ਼ਨਾ ਨਹੀਂ ਉੱਠਦੀਆਂ, ਪਰਮੇਸ਼ਵਰ ਦਾ ਅਵਤਾਰ ਹਨ ਪ੍ਰਤੱਖ।
ਸੁਣ ਸਹਿ ਸਕਿਓ ਨਾ ਖੁਣ ਸਿਓ ਮਾਨੀ,
ਸਤਸੰਗ ਜੀ ਗੁਰੂ ਕੀ ਮਹਿਮਾ ਸਹਾਰ ਨਾ ਸਕਿਆ, ਸਾਰੇ ਲੋਕ ਇੱਕੋ ਜਿਹੇ ਤਾਂ ਹੁੰਦੇ ਨਹੀਂ, ਸਭ ਨੂੰ ਸੂਰਜ ਚੜ੍ਹਿਆ ਸਵੇਰ ਦਾ ਸਤਸੰਗਤ ਜੀ ਚੰਗਾ ਲੱਗਦਾ, ਪਰ ਉੱਲੂਆਂ ਨੂੰ ਚੋਰਾਂ ਨੂੰ ਕਿੱਥੇ ਚੰਗਾ ਲੱਗਦਾ? ਉਹ ਕਹਿੰਦੇ ਕਿੱਥੇ ਅੱਗ ਲੱਗੀ ਕਿਉਂ ਚੜ੍ਹਿਆ ਹੈ? ਚੋਰਾਂ ਨੂੰ ਬਿਪਤਾ ਪੈ ਜਾਂਦੀ ਹੈ ਲੁਕਣ ਦੀ, ਉੱਲੂਆਂ ਦੀਆਂ ਵੀ ਅੱਖਾਂ ਕੰਮ ਨਹੀਂ ਕਰਦੀਆਂ। ਇਸੇ ਤਰ੍ਹਾਂ ਸਤਸੰਗਤ ਜੀ ਇਹਨੂੰ ਮਹਾਰਾਜ ਦਾ ਜਸ ਚੰਗਾ ਨਾ ਲੱਗਿਆ ਜਦੋਂ ਸਤਿਕਾਰ ਨਾਲ ਸਿੱਖ ਨੇ ਨਾਂ ਦੱਸਿਆ।
ਮਤ ਸੋ ਅੰਦਾ ਬਦ ਹੈਰਾਨੀ,
ਇਹਦੇ ਸਤਸੰਗਤ ਜੀ ਅੰਦਰ ਹੰਕਾਰ ਸੀ ਨਾਲੇ ਅੰਨਾ ਹੋਇਆ ਸੀ। ਹੰਕਾਰੀ ਆਦਮੀ ਹਮੇਸ਼ਾ ਅੰਨਾ ਹੁੰਦਾ ਹੈ, ਬਰਾਗ ਦੇ ਵਿਵੇਕ ਦੇ ਨੇਤਰ ਨਹੀਂ ਹੁੰਦੇ।
ਕਹਿ ਦਿਜ ਪੇ ਸ੍ਰੀ ਕ੍ਰਿਸ਼ਨ ਮਹਾਨ,
ਇਹਦੀ ਬੁੱਧੀ ਖਤਮ ਹੋਈ ਸੀ, ਹੰਕਾਰ ਨੇ ਖਾਲੀ ਸੀ। ਕਹਿਣ ਲੱਗਾ ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ ਨੇ ਸਿੱਖ ਨੂੰ, ਕਹਿੰਦਾ
ਧਰ ਅਵਤਰੇ ਸਰਵ ਜਗ ਜਾਣੇ,
ਸਾਰਾ ਜਗਤ ਜਾਣਦਾ ਕਿ ਕ੍ਰਿਸ਼ਨ ਭਗਵਾਨ ਜੀ ਧਰਤੀ ਤੇ ਅਵਤਾਰ ਧਾਰਿਆ ਮਿਥਰਾ ਬੰਦਰਾਵਨ ਵਿਖੇ।
ਤਿੰਨ ਤੇ ਵੀ ਨਿਜ ਨਾਮ ਬੜੇਰਾ,
ਪੰਡਿਤ ਕਹਿੰਦਾ ਸਿੱਖ ਨੂੰ ਇਹ ਇਹਨਾਂ ਦਾ ਉਹਨੇ ਨਾਮ ਵੀ ਨਾਂ ਵੱਡਾ ਹੈ, ਉਹ ਤਾਂ ਕ੍ਰਿਸ਼ਨ ਭਗਵਾਨ ਜੀ ਹੋਏ ਨੇ ਮਥੁਰਾ ਬਿੰਦਰਾਵਨ ਦੇ ਵਿੱਚ, ਉਹਨਾਂ ਨੇ ਬਹੁਤ ਸਾਰੀ ਸ੍ਰਿਸ਼ਟੀ ਦਾ ਦੀ ਕਲਿਆਣ ਕੀਤੀ ਹੈ, ਥਾਂ ਥਾਂ ਵਿਚਰੇ ਨੇ, ਇਹ ਉਹਨਾਂ ਦਾ ਨਾਂ ਵੀ ਜ਼ਿਆਦਾ ਵੱਡਾ ਲਿਖਾਈ ਰਖਾਈ ਫਿਰਦੇ ਨੇ। ਉਹ ਤਾਂ ਸ੍ਰੀ ਕ੍ਰਿਸ਼ਨ ਜੀ ਨਾਂ ਸੀ ਉਹਨਾਂ ਦਾ, ਇਹਨਾਂ ਦਾ ਨਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਨਾਲੇ ਗੁਰੂ ਨਾਲੇ ਹਰੀ ਨਾਲ ਸ਼ਬਦ ਹੈ, ਨਾਲੇ ਕ੍ਰਿਸ਼ਨ ਜੀ ਨੇ ਹਨ, ਇਹਨਾਂ ਦੇ ਤਾਂ ਦੂਰਾ ਤੀਰਾ ਨਾਂ ਲਿਖਾਇਆ ਹੋਇਆ।
ਸ੍ਰੀ ਹਰਿਕ੍ਰਿਸ਼ਨ ਰਖਾਏ ਬਖੇਰਾ,
ਬੜਾ ਫਲਾ ਦੇ ਸਹਿਤ ਨਾਮ ਰਖਾਇਆ ਇਹਨਾਂ ਨੇ। ਪੰਡਿਤ ਕਹਿੰਦਾ
ਜਿਨ੍ਹਾਂ ਕਰੀ ਗੀਤਾ ਸਭ ਗ੍ਰੰਥ,
ਦੁਆਪਰ ਵਾਲੇ ਕ੍ਰਿਸ਼ਨ ਭਗਵਾਨ ਜੀ ਨੇ ਤਾਂ ਕਹਿੰਦਾ ਗੀਤਾ ਬੜੀ ਸੋਹਣੀ ਰਚੀ ਹੈ।
ਜੇ ਪਠ ਸੁਣ ਨਰ ਚਲੇ ਸੋ ਪੰਥ,
ਜਿਸ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਲੋਕ ਭਗਤੀ ਦੇ ਰਸਤੇ ਚੱਲਦੇ ਨੇ। ਪੰਡਿਤ ਕਹਿੰਦਾ ਗੀਤਾ ਦੇ ਆਸਰੇ
ਇਹ ਸਲੋਕ ਕਹਿ ਅਰਥ ਮਹਾਨ,
ਉਹਨਾਂ ਦੇ ਜਿਹੜੇ ਸਲੋਕ ਨੇ ਨਾ ਗੀਤਾ ਦੇ, ਉਹਦੇ ਅਰਥ ਜਿਹੜੇ
ਇੰਤੇ ਸੋ ਪੇ ਨਾ ਜਾਏ ਬਖਾਨੇ,
ਨਾ ਤਾਂ ਕ੍ਰਿਸ਼ਨ ਭਗਵਾਨ ਨਾ ਵੱਡਾ ਰਖਾਈ ਬੈਠੇ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸਲੋਕ ਦਾ ਸ਼ਾਇਦ ਗੀਤਾ ਦੇ ਦਾ ਇੱਕ ਦਾ ਅਰਥ ਬਿਨਾਂ ਕਰ ਸਕਦੇ ਹੋਣ। ਇਹ ਗੀਤਾ ਤਾਂ ਕੀ ਉਚਾਰਨੀ ਹੈ, ਇਹਨਾਂ ਨੇ ਤਾਂ ਇੱਕ ਸਲੋਕ ਦਾ ਅਰਥ ਵੀ ਨਹੀਂ ਜਾਣਦੇ ਹੋਣੇ, ਨਾ ਉਹਨਾਂ ਦੀ ਰੀਸ ਵੱਡਾ ਰਖਾਈ ਬੈਠੇ ਨੇ। ਐ ਤਰਕ ਕੀਤੀ ਪੰਡਿਤ ਨੇ,
ਨਾਮ ਧਰਾਵਨ ਅਹੇ ਸਿਖੈਨ,
ਪੰਡਿਤ ਕਹਿੰਦਾ ਹੇ ਸਿੱਖਾ ਨਾਂ ਧਰਾਉਣਾ ਤਾਂ ਸਿਖਾਲਾ ਹੀ ਹੈ,
ਤਿਨਕੇ ਗੁਣ ਸਭ ਕਿਸਮੇ ਹੈ ਨਾ,
ਪਰ ਕ੍ਰਿਸ਼ਨ ਭਗਵਾਨ ਵਰਗੇ ਗੁਣ ਨਹੀਂ ਹੋਰ ਕਿਸੇ ਚ ਹੋ ਸਕਦੇ। ਕਹਿੰਦਾ ਨਾ ਤਾਂ ਘਰ ਘਰ ਕ੍ਰਿਸ਼ਨਾ ਵਿਸ਼ਨਾ ਰਖਾਈ ਫਿਰਦੇ,
ਜੇ ਸਾਰਥ ਇਹ ਨਾਮ ਧਰਾਵੋ,
ਨਾ ਉਹੀ ਧਰਨਾ ਚਾਹੀਦਾ ਜਿਹੜਾ ਸਹਿਤ ਅਰਥਾਂ ਦੇ ਹੋਵੇ, ਜਿਹਾ ਜਿਹਾ ਹੋਵੇ ਉਹੋ ਜਿਹਾ ਨਾਮ ਧਰੇ। ਇਵੇਂ ਜਿਵੇਂ ਸਤਸੰਗ ਜੀ ਬਹੁਤ ਹੋਰ ਵੀ ਬਚਨ ਆਉਂਦੇ ਬਿਲਾਸ ਮਹਾਤਮਾ ਸੁਣਾਇਆ ਕਰਦੇ, ਕਹਿੰਦੇ ਕੋਈ ਪਠਾਣੀ ਸੀ, ਉਹਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਜੋੜੀ, ਇੱਕ ਦਾ ਨੂੰ ਰੱਖਦਾ ਕੁੱਤਾ ਇੱਕ ਦਾ ਨੂੰ ਬਿੱਲਾ। ਸਾਰੇ ਕਹਿਣ ਵੀ ਮਾਈ ਤੈਨੂੰ ਪੁੱਤਰ ਪਿਆਰੇ ਨੀ, ਇਹ ਕਿਹੋ ਜਿਹੇ ਨਾਂ ਰੱਖੇ ਹੈ? ਕਹਿੰਦੀ ਮੈਂ ਤਾਂ ਰੱਖਤੇ ਜਿਹੇ ਜਿਹੇ ਨਾਂ ਰੱਖਣੇ ਸੀ, ਨਾਂ ਘਰਦੇ ਨਹੀਂ ਰੱਖਿਆ ਕਰਦੇ, ਨਾਂ ਬਾਹਰ ਲੋਕ ਰੱਖਿਆ ਕਰਦੇ ਨੇ, ਸੱਚਾ ਨਾਂ ਜਿਹੜਾ ਹੁੰਦਾ ਲੋਕਾਂ ਦਾ ਰੱਖਿਆ ਹੁੰਦਾ, ਘਰਦੇ ਤਾਂ ਸਾਰੇ ਹੀ ਚੰਦ ਰੱਖ ਲੈਂਦੇ ਨੇ, ਵਧੀਆ ਤੋਂ ਵਧੀਆ ਰੱਖਦੇ। ਕਹਿਣ ਲੱਗੀ ਨਾਂ ਇਹਨਾਂ ਦੇ ਭਾਗਾਂ ਅਨੁਸਾਰ ਹੋਣਗੇ, ਜੇ ਤਾਂ ਇਹਨਾਂ ਦੇ ਭਾਗ ਚੰਗੇ ਹੋਏ ਤਾਂ ਇੱਕ ਕੁਤਬ ਖਾਂ ਬਣ ਜੂ, ਇੱਕ ਬਲੌਰ ਖਾਂ ਬਣ ਜੂ, ਅਫਸਰ ਸਦਾਉਣਗੇ, ਨਹੀਂ ਮੈਂ ਤਾਂ ਕੁੱਤਿਆਂ ਬਿੱਲਿਆਂ ਨੂੰ ਜਨਮ ਦੇ ਹੀ ਦਿੱਤਾ ਜਿਹੜੇ ਹੈਗੇ ਹੈਗੇ। ਇਸੇ ਤਰ੍ਹਾਂ ਸਤਸੰਗਤ ਜੀ ਨਾਂ ਹਰ ਕੋਈ ਵਧੀਆ ਤੋਂ ਵਧੀਆ ਰੱਖਦਾ। ਇੱਥੇ ਇੱਕ ਪ੍ਰੇਮੀ ਆਉਂਦਾ ਹੁੰਦਾ ਸ਼ਰਾਬ ਨੂੰ ਰੱਜਣਾ, ਸਤਸੰਗਤ ਜੀ ਨਾਂ ਗੁਰਸੇਵਕ ਸਿਓ, ਮੈਂ ਕਹਿਣਾ ਵੀ ਤੂੰ ਨਾਂ ਦੀ ਇਲਾਜ ਰੱਖ ਲੈ, ਚੱਲ ਇੰਨਾ ਹੀ ਹੈ ਜੀ ਕਹਿ ਕੇ ਲੰਘ ਜਾਣਾ ਕੋਲ ਦੀ। ਸੋ ਕੀ ਕਹੀਏ ਸਤਸੰਗਤ ਜੀ, ਅੱਜ ਪੰਡਿਤ ਵੀ ਤਰਕ ਕਰ ਰਿਹਾ ਕਿ ਕ੍ਰਿਸ਼ਨ ਭਗਵਾਨ ਜੀ ਦੁਆਪਰ 'ਚ ਹੋਏ ਨੇ, ਉਹਨਾਂ ਨੇ ਬੜੀ ਭਾਰੀ ਗੀਤਾ ਉਚਾਰਨ ਕੀਤੀ, ਗੀਤਾ ਦੇ ਆਸਰੇ ਸਾਰੇ ਲੋਕ ਭਗਤੀ ਕਰਦੇ ਨੇ, ਇਹਨਾਂ ਨੇ ਉਹਨਾਂ ਦੇ ਨਾਂ ਵੱਡਾ ਰਖਾਇਆ ਉਹਨਾਂ ਨਾਲੋਂ ਸ੍ਰੀ ਗੁਰੂ ਕ੍ਰਿਸ਼ਨ ਹਰਿਕ੍ਰਿਸ਼ਨ ਸਾਹਿਬ ਜੀ। ਗੀਤਾ ਦਾ ਸਲੋਕ ਖਮਨੀ ਆਉਂਦਾ ਖਮਨੀ ਨਹੀਂ,
ਕਰ ਗੀਤਾ ਕੇ ਅਰਥ ਸੁਣਾਵੋ,
ਤਾਂ ਮੈਂ ਸਮਝਾਂਗਾ ਵੀ ਇਹਨਾਂ ਦਾ ਨਾਮ ਸਾਰਥ ਹੈ ਸੱਚਾ ਹੈ, ਜੇ ਗੀਤਾ ਦੇ ਅਰਥ ਕਰਕੇ ਮੈਨੂੰ ਇਹ ਸੁਣਾ ਦੇਣ।
ਨਾਹੇ ਤਕੂਰ ਕਹਿਣੀ ਇਨਕੇਰੋ,
ਨਹੀਂ ਤਾਂ ਇਹਨਾਂ ਦਾ ਜਿਹੜਾ ਨਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣਾ ਝੂਠਾ ਹੀ ਹੈ, ਕਹਿਣਾ ਨਹੀਂ ਚਾਹੀਦਾ।
ਹਮਨੇ ਮਾਨੇ ਕਹਿਬੋ ਤੇਰੋ,
ਸਿੱਖ ਨੂੰ ਕਹਿੰਦਾ ਪੰਡਿਤ ਮੈਂ ਨਹੀਂ ਤੇਰਾ ਕਿਹਾ ਮੰਨਦਾ, ਬਈ ਇਹਨਾਂ ਦਾ ਨਾਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੈ।
ਸੰਤ ਸਿੱਖ ਕਹਿ ਰਹੋ ਤੂੰ ਖਰੋ,
ਸਿੱਖ ਕਹਿੰਦਾ ਬਈ ਮੈਂ ਇਹਨਾਂ ਦਾ ਸੇਵਕ ਹਾਂ ਇਹਨਾਂ ਗੁਰੂਆਂ ਦਾ। ਪੰਡਿਤ ਜੀ ਤੂੰ ਇੱਥੇ ਹੀ ਖੜ ਜਾ, ਮੈਨੂੰ ਪੁੱਛੇ ਆਉਣ ਦੇ।
ਮੈਂ ਅਬ ਜਾਏ ਬੂਝਬੋ ਕਰੋ,
ਮੈਂ ਪੁੱਛਤਾ ਆਵਾਂ ਗੁਰੂ ਸਾਹਿਬ ਨੂੰ, ਮਹਾਰਾਜ ਤੁਹਾਨੂੰ ਗੀਤਾ ਆਉਂਦੀ ਹੈ,
ਗੁਰ ਸਮਰੱਥ ਹੈ ਸਭ ਹੀ ਪਾਂਤ।
ਮੈਨੂੰ ਪੰਡਿਤ ਜੀ ਭਰੋਸਾ, ਇਹ ਗੁਰੂ ਨਾਨਕ ਦੇਵ ਜੀ ਦਾ ਰੂਪ ਨੇ, ਉਹੀ ਜੋਤ ਪ੍ਰਗਟਾ ਰਹੀ ਹੈ, ਸਮਰੱਥ ਹਨ।
ਦੇ ਉੱਤਰ ਜੋ ਬੂਝੇ ਬਾਤ,
ਜੋ ਤੂੰ ਗਾ ਬਾਤ ਪੁੱਛੇਗਾ ਜਰੂਰ ਮਹਾਰਾਜ ਉੱਤਰ ਦੇਣਗੇ।
ਕਿਮਕੈ ਸਿੱਖ ਗਏ ਗੁਰਪਾਸ,
ਕਿਉਂ ਵਾਅਦਾ ਕਰਕੇ ਪੰਡਿਤ ਨੂੰ ਠਹਿਰਾ ਕੇ ਬਾਹਰੇ ਹੀ ਸਿੱਖ ਸਤਿਗੁਰਾਂ ਕੋਲੇ ਪਹੁੰਚਿਆ।
ਸਿਰਨ ਵਾਏ ਕੀਨ ਸੇ ਅਰਦਾਸ,
ਸੀਸ ਝੁਕਾ ਕਰਕੇ ਬੇਨਤੀ ਕੀਤੀ ਸਿੱਖ ਨੇ।
ਦਿਜ ਕੀ ਕਹਾਵਤ ਸਕਲ ਸੁਣਾਈ,
ਜੋ ਪੰਡਿਤ ਨੇ ਤਰਕ ਮਾਰੀ ਸੀ ਸਾਰੀ ਉਹਦੀ ਕਹਿਵਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੱਗੇ ਦੱਸੀ।
ਖਰੋ ਅਹੇ ਇਮ ਕਹੋ ਬੁਝਾਈ,
ਮਹਾਰਾਜ ਜੀ ਪੰਡਿਤ ਨੂੰ ਮੈਂ ਖੜਾ ਕਰਕੇ ਆਇਆ, ਮੈਂ ਮੈਨੂੰ ਸਮਝਾਓ ਮੈਂ ਕੀ ਕਹਾਂ ਉਸ ਨੂੰ ਦੱਸਾਂ।
ਮੁਸਕਿਆਵਤ ਸ੍ਰੀ ਮੁਖ ਤੇ ਕਹਿਓ,
ਸਤਸੰਗ ਜੀ ਆਖੋ ਵਾਹਿਗੁਰੂ। ਸਤਿਗੁਰੂ ਜੀ ਮੁਸਕਰਾ ਕਰਕੇ ਲੱਗੇ ਕਹਿਣ,
ਬਿਪਰ ਅਸਰਧਕ ਸੋ ਹਮ ਲਹਿਓ।
ਮਹਾਰਾਜ ਕਹਿੰਦੇ ਸਿੱਖਾ ਜਿਹੜਾ ਬ੍ਰਾਹਮਣ ਤੂੰ ਬਾਹਰ ਘਟਾ ਕੇ ਆਇਆ ਵਿਦਵਾਨ, ਉਹ ਅਸ਼ਰਧਕ ਹੈ, ਉਹਦੇ ਚ ਸ਼ਰਧਾ ਨਹੀਂ ਹੈ।
ਚਹਿਤ ਜੇ ਉੱਤਰ ਦੇਵੋ ਤਾਹੀ,
ਜੇ ਤੂੰ ਚਾਹੁੰਦਾ ਵੀ ਉਸ ਨੂੰ ਆਪਾਂ ਉੱਤਰ ਦੇਈਏ,
ਕਰੋ ਹੋ ਕਾਰਨ ਹਮਰੇ ਪਾਹੀ,
ਉਹਨੂੰ ਫਿਰ ਸਾਡੇ ਕੋਲੇ ਹੀ ਬੁਲਾ ਲਿਆ, ਇੱਥੇ ਸਾਹਮਣੇ ਉੱਤਰ ਦੇ ਦਈਏ।
ਜਿਮ ਚਿਤ ਚਹਿ ਤਿਮ ਦੇਹੂ ਬੁਝਾਈ, ਜਿਮ ਚਿਤ ਚਾਹੇ ਤਿਮ ਦੇਹੂ ਬੁਝਾਈ,
ਜਿਵੇਂ ਚਿਤ ਵਿੱਚ ਉਹ ਚਾਹੇਗਾ ਨਾ ਉਸੇ ਤਰ੍ਹਾਂ ਹੀ ਉਹਦੀ ਐਨ ਤਸੱਲੀ ਕਰਾ ਦਿਆਂਗੇ, ਜੋ ਪ੍ਰਸ਼ਨ ਕਰੇਗਾ ਉਹਦਾ ਉੱਤਰ ਦੇਵਾਂਗੇ ਅਸੀਂ।
ਤਰਕਤ ਮਹਾ ਮੂੜ ਕੀ ਨਿਆਈ,
ਬਹੁਤਾ ਮੂਰਖ ਹੈ ਸਤਸੰਗਤ ਜੀ, ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ, ਉਹ ਪੜ੍ਹਿਆ ਹੋਇਆ ਨਹੀਂ ਉਹ ਮੂਰਖ ਹੈ, ਜਿਹਨੂੰ ਲੱਭ ਹੈ ਖਾਣ ਦਾ, ਲੋਭ ਹੈ ਜੋੜਨ ਦਾ, ਤੇ ਨਾਲ ਹੰਕਾਰ ਲਈ ਫਿਰਦਾ। ਪੜ੍ਹੋ ਪੰਗਤੀ ਇਹ,
ਤਰਕਤ ਮਹਾ ਮੂੜ ਕੀ ਨਿਆਈ।
ਮਹਾਰਾਜ ਕਹਿੰਦੇ ਭਾਈ ਪੰਡਿਤ ਕਾਹਦਾ ਬਹੁਤ ਵੱਡਾ ਮੂਰਖ ਹੈ, ਐਵੇਂ ਈਰਖਾ ਅਣਹੋਈ ਕਰਦਾ, ਤਰਕ ਕੀਤੀ ਆ ਉਸਨੇ।
ਬੁੱਧ ਬਲੋਚਨ ਨਿਰਮਲ ਚਾਰ,
ਉਹਦੇ ਜਿਹੜੇ ਬੁੱਧੀ ਦੇ ਨੇਤਰ ਨੇ ਨਾ, ਮਨ ਬੁੱਧ ਨੇਤਰੇ ਬਹੁਤ ਉੱਜਲ ਹੋਇਆ ਕਰਦੇ ਨੇ।
ਬੋਤ ਮੋਤੀਆ ਦੁੱਖ ਹੰਕਾਰ,
ਨੇਤਰ ਤਾਂ ਵਾਹਿਗੁਰੂ ਸਾਰਿਆਂ ਨੂੰ ਸਾਹ ਸੁਣੀ ਉੱਜਲ ਦਿੰਦਾ, ਜੇ ਆ ਉਮਰ ਪਾ ਕੇ ਮੋਤੀਆ ਉੱਤਰ ਆਉਂਦਾ, ਕਿਸੇ ਦੇ ਕਾਲਾ ਮੋਤੀਆ, ਕਿਸੇ ਦੇ ਚਿੱਟਾ ਮੋਤੀਆ, ਉਹ ਸਤਸੰਗ ਦੀ ਨਿਗਾਹ ਮੱਧਮ ਕਰ ਦਿੰਦਾ, ਪ੍ਰੇਸ਼ਨ ਕਰਾਉਣ ਦੀ ਲੋੜ ਪੈਂਦੀ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਭਾਈ ਪੰਡਿਤ ਦੇ ਨੇਤਰ ਤਾਂ ਵਾਹਿਗੁਰੂ ਨੇ ਉੱਜਲ ਦਿੱਤੇ ਸੀ, ਨੇਤਰ ਕਿਹੜੇ ਨੇ ਵਿੱਦਿਆ ਵਾਸਤੇ ਸਤਸੰਗ ਜੀ, ਮਨ ਤੇ ਬੁੱਧ ਨੇਤਰ ਨੇ, ਜਿਵੇਂ ਸਾਫ਼ ਨੇਤਰਾਂ ਤੋਂ ਬਿਨਾਂ ਅੱਖਰ ਨਹੀਂ ਨਾ ਪੁਸਤਕ ਦੇ ਪੜ੍ਹੇ ਜਾਂਦੇ, ਮਨ ਤੇ ਬੁੱਧ ਉੱਜਲ ਹੋਏ ਬਿਨਾਂ ਵਿੱਦਿਆ ਵੀ ਨਹੀਂ ਪੜ੍ਹੀ ਜਾਂਦੀ। ਜਿਹਦਾ ਦਿਮਾਗ ਨਹੀਂ ਕੰਮ ਕਰਦਾ ਉਹ ਕਹਿੰਦਾ ਮੈਂ ਤਾਂ ਅਨਪੜ੍ਹ ਹੀ ਠੀਕ ਹਾਂ, ਮੈਂ ਹੋਰ ਕੰਮ ਕਰ ਲਾਂ। ਮਹਾਰਾਜ ਕਹਿੰਦੇ ਭਾਈ ਪੰਡਿਤਾਂ ਦੇ ਘਰ ਬ੍ਰਾਹਮਣਾਂ ਦੇ ਜਨਮ ਵੀ ਹੋ ਗਿਆ ਇਸ ਪੰਡਿਤ ਦਾ, ਤੇ ਮਨ ਤੇ ਬੁੱਧ ਨੇਤਰ ਵੀ ਇਹਦੇ ਬੜੇ ਸੋਹਣੇ ਉੱਜਲ ਹਨ।
ਆਪਣੇ ਆਪ ਕੋ ਲਖਣ ਬਸਾਲ,
ਪਿਛਲੀ ਪੰਕਤੀ,
ਹੋਤ ਮੋਤੀਆ ਦੁੱਖ ਅਹੰਕਾਰ,
ਪਰ ਇਸ ਨੂੰ ਕੀ ਹੋਇਆ ਜਿਹਨੂੰ ਮੋਤੀਆ ਉਤਰਿਆ ਵੇ ਅੱਖਾਂ 'ਚ, ਉਹਨੂੰ ਦੁੱਖ ਪ੍ਰਗਟ ਹੋ ਜਾਂਦਾ, ਦਿਸਣ ਨੂੰ ਹਟ ਜਾਂਦਾ ਵਿਚਾਰੇ ਨੂੰ, ਇਹ ਬੜਾ ਦੁਖੀ ਹੈ ਪੰਡਿਤ ਮਹਾਰਾਜ ਕਹਿਣ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਇਹਦੇ ਮੋਤੀਏ ਦੀ ਨੇ ਆਈ ਹੰਕਾਰ ਉਤਰਿਆ ਆ। ਜਦ ਮਨ ਬੁੱਧ ਨੇਤਰਾਂ ਦੇ ਵਿੱਚ ਹੰਕਾਰ ਉਤਰ ਆਉਂਦਾ ਹੈ, ਇਹਨਾਂ ਨੇਤਰਾਂ ਵਿੱਚ ਮੋਤੀਆ ਉਤਰ ਆਉਂਦਾ, ਮੋਤੀਆ ਦੇ ਤੇ ਹੰਕਾਰ ਦਾ ਕੋਈ ਫਰਕ ਨਹੀਂ, ਇੱਕੋ ਜਿਹੀ ਨੇ। ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਨੇ ਨੇਤਰ ਤਾਂ ਮਨ ਬੁੱਧੇ ਨੂੰ ਸੋਹਣੇ ਦਿੱਤੇ, ਵਿੱਦਿਆ ਪੜ੍ਹ ਲਈ, ਬੜਾ ਉੱਜਲ ਹੈ ਨੇਤਰ ਇਹਦੇ, ਸਿਆਣਾ ਬੁੱਧੀ ਚਤੁਰ ਹੈ, ਪਰ ਇਹਦੇ ਮੋਤੀਆ ਉੱਤਰ ਆਇਆ, ਕੀ ਹੰਕਾਰ ਹੈ ਇਹਦੇ ਅੰਦਰ।
ਆਪਣੇ ਆਪ ਕੋ ਲਖਣ ਬਸਾਲ,
ਆਪਣੇ ਆਪ ਨੂੰ ਜਾਣਨਾ ਸੀ ਵਿੱਦਿਆ ਪੜ੍ਹ ਕੇ, ਇਹ ਜਾਣਿਆ ਨਹੀਂ, ਆਪਣੇ ਆਪ ਨੂੰ ਵੱਡਾ ਖਾਉਣ ਲੱਗ ਗਿਆ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਹੈ। ਸੋ ਸਤ ਸੰਗਤ ਜੀ, ਹੰਕਾਰੀ ਆਦਮੀ ਵੀ ਅੰਨਾ ਹੋ ਜਾਂਦਾ, ਕਹਿੰਦਾ ਫਲਾਣਾ ਤਾਂ ਹੰਕਾਰ ਚ ਅੰਨਾ ਹੋਇਆ ਫਿਰਦਾ, ਆਪਾਂ ਕਹਿੰਦੇ ਨਹੀਂ ਹੁੰਦੇ। ਸੋ ਸਤ ਸੰਗਤ ਜੀ, ਇੱਕ ਤਾਂ ਨੇਤਰਾਂ ਦੀ ਜੋਤ ਘੱਟ ਜੇ ਉਹਨੂੰ ਅੰਨਾ ਅੰਧਾ ਹੁੰਦਾ ਹੈ, ਗੁਰਬਾਣੀ ਵਿੱਚ ਤਾਂ ਆਉਂਦਾ ਹੈ ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾ। ਅੰਧੇ ਤਾਂ ਉਹ ਨੇ ਸਤ ਸਮਝੋ, ਪਰਮੇਸ਼ਰ ਵੱਲੋਂ ਭੁੱਲੇ ਹੋਏ ਹੰਕਾਰੀ ਲੋਕ ਨੇ। ਮਹਾਰਾਜ ਕਹਿੰਦੇ ਭਾਈ ਇਹਦੇ ਮੰਦ ਭਾਗ ਨੇ, ਨੇਤਰ ਤਾਂ ਸੋਹਣੇ ਸੀ, ਮਨ ਬੁੱਧ ਵਿੱਦਿਆ ਵੀ ਬੜੀ ਪੜ੍ਹੀ, ਪਰ ਮੋਤੀਏ ਦੀ ਨਹੀਂ ਹੰਕਾਰ ਉਤਰਿਆ ਹੈ ਇਹਦੇ ਅੰਦਰ।
ਇਹੀ ਅੰਧ ਹੋਵਨ ਸਭ ਕਾਲ,
ਇਹ ਸਾਰਿਆਂ ਸਮਿਆਂ ਚ ਇਹ ਅੰਨਾ ਰਹਿੰਦਾ ਇਹ ਪੰਡਿਤ ਵਿਦਿਆ ਹੁੰਦਿਆਂ ਵੀ।
ਦ੍ਰਿਸ਼ਟ ਨੇ ਆਵੇ ਸਭ ਗੁਣ ਬ੍ਰਿੰਦ,
ਇਸ ਨੂੰ ਕਿਸੇ ਵਿੱਚ ਸੋਹਣੇ ਗੁਣ ਦ੍ਰਿਸ਼ਟੀ ਚ ਨਹੀਂ ਆਉਂਦੇ ਹੰਕਾਰੀ ਆਦਮੀ ਨੂੰ।
ਮਗ ਪ੍ਰਭ ਮਿਲਣ ਸੋ ਦੂਰ ਬੁਲੰਦ,
ਜੋ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਨਾ ਉਹ ਤਾਂ ਬਹੁਤ ਹੀ ਦੂਰ ਹੈ। ਜਿਵੇਂ ਰਸਤੇ ਵਿੱਚ ਤੁਰਨ ਵਾਸਤੇ ਨੇਤਰਾਂ ਦੀ ਲੋੜ ਪੈਂਦੀ ਹੈ, ਪਰਮੇਸ਼ੁਰ ਦੇ ਰਸਤੇ ਚੱਲਣ ਵਾਸਤੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਸਤਸੰਗੀ ਮਨਬੁੱਧ ਨੇਤਰਾਂ ਦੀ ਲੋੜ ਹੈ। ਜੇ ਮਨਬੁੱਧ ਨੇਤਰਾਂ ਸਤਸੰਗੀ ਹੰਕਾਰ ਨਾਲ ਅੰਨੇ ਕਰ ਲਏ ਇਸ ਨੇ, ਫਿਰ ਕਿਵੇਂ ਚੱਲੇਗਾ? ਅੰਨਾ ਆਦਮੀ ਭਗਤੀ ਦੇ ਰਸਤੇ ਨਹੀਂ ਚੱਲ ਸਕਦਾ, ਹੰਕਾਰੀ ਆਦਮੀ ਅੰਨਾ ਆਦਮੀ ਇਹਨਾਂ ਰਸਤਿਆਂ ਤੇ ਨਹੀਂ ਚੱਲ ਸਕਦਾ, ਇੱਕ ਬਰਾਬਰ ਹਨ।
ਇਹ ਦੁੱਖ ਹਤਨ ਬੈਦ ਸਤਿਗੁਰ ਹੈ,
ਸਤਿਗੁਰੂ ਮੁਸਕਰਾ ਕੇ ਕਹਿੰਦੇ ਹੇ ਸਿੱਖਾ, ਇਹ ਹੰਕਾਰ ਦੇ ਦੁੱਖ ਨੂੰ ਚੱਕਣ ਵਾਲੇ, ਮੋਤੀਏ ਨੂੰ ਚੱਕਣ ਵਾਲੇ ਵੈਦ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਜੀ ਹਨ।
ਔਖਦ ਬਾਕਸ ਬਸਾਏ ਜੇ ਔਰ ਹੈ,
ਦਵਾਈ ਮਹਾਰਾਜ ਦੇ ਜਿਹੜੇ ਅੰਮ੍ਰਿਤਮਈ ਬਚਨ ਨੇ ਸੱਚ ਸਮਝੇ, ਦਵਾਈ ਹੈ ਬੜੀ ਸੋਹਣੀ। ਮਮੀਰੇ ਆਦਿਕ ਬੜੀਆਂ ਦਵਾਈਆਂ ਪਰੇ ਤੋਂ ਪਰੇ ਨੇ ਮੋਤੀਆ ਚੱਕਣ ਵਾਸਤੇ, ਪਰ ਸਭ ਤੋਂ ਪਰਬਰ ਸਤਸੰਗਤ ਜੀ ਚਾਨਣਾ ਕਰ ਦੇਣੀ ਅੱਖਾਂ ਦੇ ਵਿੱਚ, ਇਹਨਾਂ ਅੱਖਾਂ ਦੇ ਵਿੱਚ ਚਾਨਣਾ ਦਵਾਈ ਕਰ ਦਿੰਦੀ ਹੈ, ਪੜਦੇ ਚੱਕ ਦਿੰਦੀ ਹੈ। ਲੇਕਿਨ ਮਨਬੁੱਧ ਨੇਤਰਾਂ ਦੇ ਅੰਦਰ ਸਤਸੰਗਤ ਜੀ ਭੈ ਕੀ ਹੈ ਦੇਸ ਲਾਈਆ ਨੈਣੀ ਭਾਵਕਾ ਕਰ ਸੀਗਾਰ, ਭੈ ਦੀਆਂ ਜਿਹੜਾ ਵਾਹਿਗੁਰੂ ਦਾ ਭੈ ਧਾਰਨਾ ਇਹੀ ਸੁਲਾਈ ਰਹਿਣੀ ਹੈ। ਗਿਆਨ ਦਾ ਸੁਰਮਾ ਮਹਾਰਾਜ ਦੇ ਦਿੰਦੇ ਸਤਸੰਗਤ ਵਿੱਚੋਂ, ਭਗਤੀ ਦੀ ਸਤਸੰਗੀ ਸ਼ੀਸ਼ੀ 'ਚ ਪਾ ਕੇ, ਜਿਨ੍ਹਾਂ ਨੇ ਪਾ ਲਿਆ ਮਨਬੁੱਧ ਨੇਤਰਾਂ 'ਚ ਸਤਸੰਗੀ, ਉਹਨਾਂ ਦੇ ਖੁੱਲ੍ਹ ਗਏ, ਪ੍ਰਕਾਸ਼ ਹੋ ਗਿਆ, ਉਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਦਾ ਰਸਤਾ ਕੋਈ ਦੂਰ ਨਹੀਂ ਹੈ, ਉਹ ਫਟਕ ਚੱਲ ਪੈਂਦੇ।
ਵਿਪਰ ਜਾਤ ਔਰ ਵਿਦਿਆ ਮਦ ਹੈ,
ਮਹਾਰਾਜ ਕਹਿੰਦੇ ਭਾਈ ਬ੍ਰਾਹਮਣ ਦੀ ਜਾਤ ਹੈ, ਵਿਦਿਆ ਇਹ ਪੜ ਗਿਆ, ਵਿਦਿਆ ਦਾ ਵੀ ਹੰਕਾਰ ਹੈ ਇਸ ਨੂੰ।
ਯਾ ਤੇ ਅਧਿਕ ਅੰਧ ਦੋਏ ਗਦ ਹੈ,
ਇਸ ਕਰਕੇ ਇਹਨੂੰ ਗਦ ਨੋ ਰੋਗ ਦਾ ਹੈ, ਇਹਨੂੰ ਡਬਲ ਰੋਗ ਹੋਇਆ ਹੋਇਆ ਹੈ। ਅੰਨਾ ਇੱਕ ਨੁਕਸ ਕਰਕੇ ਨਹੀਂ, ਦੋ ਨੁਕਸਾਂ ਕਰਕੇ ਅੰਨਾ ਹੈ, ਇਹਨੂੰ ਡਬਲ ਹੰਕਾਰ ਹੈ, ਇੱਕ ਤਾਂ ਬ੍ਰਾਹਮਣ ਜਾਤੀ ਦਾ, ਇੱਕ ਵਿਦਿਆ ਦਾ।
ਸੋ ਇਸ ਕੋ ਦੁੱਖ ਹਤੇ ਬੁਲਾਵੋ,
ਲਿਆ ਇਹਦਾ ਦੁੱਖ ਨਾਸ਼ ਕਰ ਦਈਏ ਮਹਾਰਾਜ, ਕਹਿੰਦੇ ਬੁਲਾ ਲੈ ਸਿੱਖਾ।
ਸਿੱਖ ਉਪਕਾਰ ਕਰਤ ਵਿਦਤਾਵੋ,
ਤੁਸੀਂ ਥਾਂ ਥਾਂ ਤੇ ਪ੍ਰਗਟ ਕਰਦੇ ਹੋ ਕਿ ਸਿੱਖ ਪਰਉਪਕਾਰੀ ਹੁੰਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਸਿੱਖਾ ਤੂੰ ਵੀ ਪਰਉਪਕਾਰੀ ਬਣ, ਲਿਆ ਬ੍ਰਾਹਮਣ ਨੂੰ ਉਹਦਾ ਰੋਗ ਚੱਕੀਏ, ਉਹਦਾ ਦੁੱਖ ਚੱਕੀਏ, ਉਹਨੂੰ ਅੰਨੇ ਨੂੰ ਸੁਜਾਖਾ ਕਰ ਦਈਏ।
ਸੁਣ ਕਰ ਗਯੋ ਵਿਪਰ ਸੋ ਪਾਖਾ,
ਸੁਣ ਕਰਕੇ ਸਿੱਖ ਚਲਿਆ ਗਿਆ, ਬ੍ਰਾਹਮਣ ਨੂੰ ਕਿਹਾ
ਗੁਰਟਿਕ ਚਲੋ ਬੂਝ ਅਬਲਾਖਾ,
ਹੇ ਪੰਡਿਤ ਜੀ ਜੇ ਤੈਨੂੰ ਪੁੱਛਣ ਦੀ ਇੱਛਾ ਨਾ ਵੀ ਗੀਤਾ ਆਉਂਦੀ ਹੈ ਕਿ ਨਹੀਂ ਤੁਹਾਨੂੰ, ਤਾਂ ਮਹਾਰਾਜ ਦੇ ਕੋਲ ਚੱਲ, ਸਤਿਗੁਰਾਂ ਨੇ ਬੁਲਾਇਆ ਤੈਨੂੰ,
ਸਭ ਤੁਝ ਕਹਿ ਬੋ ਜਾਏ ਸੁਣਾਇਓ,
ਜਿਹੜਾ ਤੇਰਾ ਬਖਿਆਨ ਸੀ ਮੈਂ ਸਾਰਾ ਗੁਰੂ ਮਹਾਰਾਜ ਨੂੰ ਦੱਸ ਦਿੱਤਾ।
ਸੁਣ ਸ੍ਰੀ ਪ੍ਰਭ ਨੇ ਨਿਕਟ ਬੁਲਾਇਓ,
ਸੁਣ ਕਰਕੇ ਤੇਰੀ ਬੇਨਤੀ ਪਰਸ਼ਨ ਕਰਨ ਦੀ ਮਹਾਰਾਜ ਨੇ ਤੈਨੂੰ ਕੋਲੇ ਸੱਦਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ।
ਸੁਣ ਵਿਪਰ ਚੌਂਪ ਕਰ ਚਾਲਾ,
ਇਉਂ ਸੁਣ ਕੇ ਸਿੱਖ ਦਾ ਸੁਨੇਹਾ ਸਤਸੰਗ ਜੀ ਬੜੇ ਚਾਅ ਦੇ ਨਾਲ ਪੰਡਿਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੋਲ ਆਇਆ।
ਸੰਸੇ ਪ੍ਰਸ਼ਨ ਵਿਚਾਰ ਵਿਸਾਲਾ,
ਮਨ ਵਿੱਚ ਵਿਚਾਰ ਦਾ ਆਉਂਦਾ ਹੈ ਸੰਸਾ ਕਿ ਵੀ ਆਹ ਪ੍ਰਸ਼ਨ ਕਰੂੰਗਾ, ਪ੍ਰਸ਼ਨ ਕਰੂੰਗਾ, ਉੱਤਰ ਦੇਣਾ ਹੀ ਔਖਾ ਸਤਸੰਗਤ ਜੀ। ਪ੍ਰਸ਼ਨ ਕਰਨ ਵਾਲੇ ਤਾਂ ਘਰ ਘਰ ਲੱਭ ਜਾਂਦੇ ਹੈ, ਉੱਤਰ ਦੇਣ ਵਾਲਾ ਸਤਸੰਗਤ ਜੀ ਮੰਗਤੇ ਥਾਂ ਥਾਂ ਦੇ ਵਿੱਚ ਲੱਭ ਜਾਣਗੇ, ਦਾਤਾ ਬਿਰਲਾ ਹੀ ਹੁੰਦਾ ਹੈ। ਪ੍ਰਸ਼ਨ ਕਰਨ ਵਾਲੇ ਥਾਂ ਥਾਂ ਤੁਰੀ ਫਿਰਦੀ ਹੈ ਦੁਨੀਆਂ, ਉੱਤਰ ਦੇਣ ਵਾਲਾ ਕੋਈ ਬਿਰਲਾ ਹੀ ਹੈ।
ਗਰਬਤ ਬੈਠੇ ਹੋ ਜਾਏ ਨਜੀ ਕਾ,
ਮੱਥਾ ਨਹੀਂ ਟੇਕਿਆ ਸਤਸੰਗ ਜੀ ਭਾਗਾਂ ਤੋਂ ਹੀਣੇ ਨੇ, ਵੀ ਮੈਂ ਬ੍ਰਾਹਮਣ ਹਾਂ, ਹੰਕਾਰ ਦੇ ਸਹਿਤ ਮਹਾਰਾਜ ਦੇ ਕੋਲੇ ਜਾ ਕੇ ਬੈਠ ਗਿਆ।
ਇੱਕ ਬੋਲੇ ਸੋਢੀ ਕੁਲ ਟੀਕਾ,
ਸੋਢ ਵੰਸ਼ ਦੇ ਤਿਲਕ ਰੂਪ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇਖ ਕੇ ਪੰਡਿਤ ਹੰਕਾਰੀ ਨੂੰ ਕਿ ਅੰਨਾ ਹੈ, ਇਹਨੇ ਕੀ ਮੱਥਾ ਟੇਕਣਾ, ਅੰਨੇ ਨੂੰ ਤਾਂ ਦਿਸਦਾ ਹੀ ਮੂਹਰੇ ਨੀ ਕੱਖ। ਮਹਾਰਾਜ ਬੋਲੇ
ਕਹੋ ਦਿਜਬਰ ਕਿਆ ਬੂਝੋ ਚਾਹੇ,
ਹੇ ਪੰਡਿਤ ਜੀ ਦੱਸ ਕੀ ਪੁੱਛਣਾ ਚਾਹੁੰਦਾ।
ਵਿਦਤ ਬਤਾਵੋ ਜਿਮ ਚਿਤ ਅਹੇ,
ਪ੍ਰਗਟ ਕਰਕੇ ਦੱਸ ਦੇ ਜਿਵੇਂ ਜੋ ਤੇਰੇ ਚਿੱਤ ਵਿੱਚ ਹੈ।
ਦਿਜ ਤਬ ਕਹਿਓ ਕ੍ਰਿਸ਼ਨ ਅਵਤਾਰ,
ਬ੍ਰਾਹਮਣ ਉਸੇ ਵੇਲੇ ਬੋਲ ਉੱਠਿਆ, ਕਹਿੰਦਾ ਜੀ ਦੁਆਪਰ ਚ ਕ੍ਰਿਸ਼ਨ ਅਵਤਾਰ ਹੋਏ ਨੇ,
ਹਿਰਦੇ ਜਿਨੋ ਕੇ ਗਿਆਨ ਉਦਾਰ,
ਜਿਨ੍ਹਾਂ ਦੇ ਹਿਰਦੇ ਚ ਬੜਾ ਭਾਰੀ ਵਿਸ਼ਾਲ ਬ੍ਰਹਮ ਗਿਆਨ ਸੀ।
ਬ੍ਰਹਮ ਗਿਆਨ ਮੈਂ ਕੀਤਾ ਕਿਨਸ, ब्रह्म ज्ञान मह गीता कीनस।
ब्रह्म ज्ञान रूप ही गीता प्रगट की कृष्ण भगवान ने। नैनंग छयंती सतराणी नैनंग दजती पावका नच कले दयंती आपो नैनंग सोस्ती मारता। ऐसे आत्मा स्वरूप दे लक्षण करदे हां। सतसंग जी संस्कृत दे अंदर सारी गीता दा उच्चारण किया। ज्योति सर स्थान है कुरुक्षेत्र दे। सतसंग जी स्थान ते जे आपां बाहर होए आली सड़क नूं चाहिए राह विच सतसंग जी ज्योति सर स्थान है जिथे छे महीने बाणा दी सेजा दे उत्ते भीष्म पितामा भी पिया रहा। उत्थे ही सतसंग जी लड़न वास्ते धर्म दे युद्ध दे अंदर इहनूं सतसंग जी सिख्या दित्ती सी अर्जन। अर्जन ने हथियार सिट दित्ते सी। कहण लगा मेरे वर्गा पापी कौन हूं, मैं कुल घाती हाँ, सामने मेरे ही दिस रहे ने मेरे भरा। तनख ते सतसंग जी तीर भन दिते, तनख भी सिट दिता सी। कृष्ण ने सोचा दुर्योधन वर्गे हंकारी ने जिन्ह ने द्रौपदी इसत्री ते हर कोई दया करता, इन्होंने ओदे ते भी दया ना की, बेपती की। उन्हां हंकारियां दी मैं हार करवानी है, ये धरती ते लटाउणे ने, खत्म करने ने। ये जे ना लड़िया तां फिर ठीक नहीं। उस वेले सतसंग सूरमियां दे लक्षण गीता द्वारा अर्जन नूं उपदेश दित्ता सी। सतसंग जी ये निजम है प्रथाए साखी महापुरख बोलदे सांझी सगर जहान। जिहड़े महापुरख हुंदे ने ਉਹ ਜੋ ਸਿੱਖਿਆ ਬੋਲਦੇ ਨੇ ਇੱਕ ਪ੍ਰਤੀ ਨਹੀਂ ਬੋਲਦੇ, ਜਿਹਨੂੰ ਕਹਿ ਰਹੇ ਹੁੰਦੇ ਨੇ ਸੰਬੋਧਨ ਕਰਕੇ, ਉਹ ਸਾਰਿਆਂ ਪ੍ਰਤੀ ਹੁੰਦਾ। ਇਹ ਤਾਂ ਮਹਾਂਪੁਰਖਾਂ ਦੀ ਉੱਚੀ ਵਸਤਾ ਹੈ। ਘਰਾਂ ਵਿੱਚ ਸਤਸੰਗ ਜੀ ਜੇ ਕੋਈ ਆਪਣੀ ਨੂੰਹ ਨੂੰ ਸਿੱਖਿਆ ਦੇਵੇ, ਬਜ਼ੁਰਗ ਧੀਆਂ ਨਾਲ ਗੱਲਾਂ ਕਰਨ ਲੱਗ ਜਾਂਦਾ, ਸਿੱਖਿਆ ਧੀ ਨੂੰ ਨਹੀਂ ਦਿੰਦਾ, ਉਹ ਨਾਹਾਂ ਨੂੰ ਦਿੰਦਾ ਹੁੰਦਾ। ਜੇ ਕਹੀਏ ਸਿੱਖਿਆ ਧੀ ਨੂੰ ਹੀ ਦਿੱਤੀ ਹੈ, ਨੂੰਹ ਮੰਨੇ ਹੀ ਨਾ, ਭਾਵ ਉਹਨਾਂ ਦੀ ਸਿਆਣਪ ਐਸੀ ਆ ਉਹ ਸਾਰੀਆਂ ਇਸਤਰੀ ਮਾਤਰ ਨੂੰ ਸਤਸੰਗ ਸਿੱਖਿਆ ਦਿਆ ਕਰਦੇ। ਇੱਧਰ ਗੁਰੂ ਸਾਹਿਬ ਜਿੰਨੇ ਮਹਾਂਪੁਰਖ ਆਉਂਦੇ ਸਤਸੰਗ ਜੀ, ਉਹਨਾਂ ਦੇ ਜਿਹੜੇ ਭਾਸ਼ਣ ਨੇ, ਉਹਨਾਂ ਦੀ ਸਿੱਖਿਆ ਉਹ ਸਾਰਿਆਂ ਪ੍ਰਤੀ ਹੋਇਆ ਕਰਦੀ ਹੈ, ਇੱਕ ਪ੍ਰਤੀ ਨਹੀਂ ਜਿਹਦੇ ਨਾਲ ਬਚਨ ਕਰਦੇ ਹੋਣ। ਕ੍ਰਿਸ਼ਨ ਨੇ ਸਤਸੰਗ ਹੇ ਅਰਜਨ ਕਹਿ ਕੇ ਦੁਆਪਰ 'ਚ ਉਪਦੇਸ਼ ਦਿੱਤਾ ਜੋ ਗੀਤਾ ਦੁਆਰਾ, ਉਹਦੀ ਉਪਮਾ ਕਰ ਰਿਹਾ ਹੈ। ਉਪਾਸ਼ਕ ਹੈ ਪੰਡਿਤ ਕ੍ਰਿਸ਼ਨ ਭਗਵਾਨ ਜੀ ਦਾ। ਕਹਿਣ ਲੱਗਾ ਦੁਆਪਰ 'ਚ ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਗੀਤਾ ਉਚਾਰਨ ਕੀਤੀ।
ਜੇ ਪਾਠ ਸੁਣ ਕੇ ਲਭ ਸਭ ਚੀਨਸ,
ਜਿਸ ਗੀਤਾ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਸਾਰੇ ਲੋਕ ਸੋਹਣੇ ਰਸਤੇ ਚੱਲਦੇ ਨੇ।
ਤਿੰਨ ਨਾਮਨ ਤੇ ਤੁਮ ਅਧਕਾਇਓ,
ਉਸ ਕ੍ਰਿਸ਼ਨ ਭਗਵਾਨ ਦੇ ਨਾਮਾਂ ਨਾਲੋਂ ਤੁਸੀਂ ਵੱਡਾ ਨਾਂ ਕਿਉਂ ਰਖਾਈ ਬੈਠੇ ਹੋ? ਤੁਹਾਨੂੰ ਗੀਤਾ ਆਉਂਦੀ ਹੈ, ਉਹਨਾਂ ਜਿੰਨਾ ਬਲ ਹੈਗਾ। ਕਈ ਨਾਨਕ ਸਿੰਘ ਨਾਂ ਰਖਾ ਲੈਂਦੇ ਨੇ, ਸੋਚਣਾ ਚਾਹੀਦਾ। ਕਈ ਗੋਬਿੰਦ ਸਿੰਘ ਨਾਂ ਵੀ ਲਿਖਾ ਲੈਂਦੇ ਨੇ ਸਤਸੰਗ ਜੀ। ਐਸੇ ਨਾਮ ਰਖਾਉਣੇ ਨਹੀਂ ਚਾਹੀਦੇ ਸਤਸੰਗ ਜੀ। ਨਾਮ ਵਿੱਚ ਵੀ ਆਪਦੇ ਹੰਗਤਾ ਆ ਜਾਂਦੀ ਹੈ। ਜੇ ਕਿਸੇ ਦੇ ਨਾਂ ਜਥੇਦਾਰ ਦੀ ਪਦਵੀ ਜਾਂ ਕੋਈ ਹੋਰ ਦੇ ਦਈਏ, ਉਹ ਮਨ ਮਹਿਸੂਸ ਕਰਨ ਲੱਗ ਜਾਂਦਾ ਵੀ ਹਾਂ ਮੈਂ ਹੈ ਕੋ ਵੱਡਾ ਵਜ਼ੀਰ ਵਜ਼ੂਰ। ਸੋ ਸਤਸੰਗ ਜੀ ਇਹ ਮਨ ਵਿੱਚ ਸੋਚ ਰਿਹਾ ਕਿ ਸ਼ਾਇਦ ਹੰਕਾਰ ਕਰਕੇ ਇਹਨਾਂ ਨੇ ਨਾਂ ਰਖਾਇਆ ਹੋ। ਇਉਂ ਨਹੀਂ ਪਤਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ, ਉਹ ਸਾਰੇ ਗੜੇ ਫਿਰ ਬੇਟੇ ਬਣਾਏ। ਉਹ ਅਕਾਲ ਪੁਰਖ ਦਾ ਸਰੂਪ ਨੇ ਇਹ, ਜਿਸ ਨੇ ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮਹੇਸ਼ ਉਪਾਏ ਖਪਾਏ, ਐਸੋ ਧਣੀ ਗੋਬਿੰਦ ਹਮਾਰਾ, ਬਰਨ ਨਾ ਸਕੋ ਗੁਣ ਵਸਥਾਰਾ। ਉਹ ਵਾਹਿਗੁਰੂ ਦਾ ਸਰੂਪ ਨੇ। ਅੱਜ ਡਰਾਮੇ ਖੇਡਣ ਵਾਂਗੂ ਭਗਤਾਂ ਦਾ ਪਾਰਟ ਅਦਾ ਕਰ ਰਹੇ ਨੇ। ਹਾਂ ਬ੍ਰਹਮ ਰੂਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਆ ਰਹੀ ਹੈ। ਇਹ ਪੰਡਿਤ ਨੂੰ ਹੰਕਾਰ ਦੇ ਅੰਨੇ ਨੂੰ ਸਤਸੰਗ ਕੀ ਸਮਝ ਆਉਣੀ ਸੀ? ਇਹਨੇ ਨਿਰਭੈ ਹੋ ਕਰਕੇ ਕੀ ਕਿਹਾ ਕਿ ਤੁਸੀਂ ਉਹਨਾਂ ਨੂੰ ਵੱਡਾ ਨਾਂ ਕਿਉਂ ਰਖਾਇਆ ਹੈ?
ਸ੍ਰੀ ਹਰਿਕ੍ਰਿਸ਼ਨ ਨਾਮ ਰਖਵਾਇਓ,
ਤੁਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਮ ਰਖਾਈ ਬੈਠੇ ਹੋ।
ਹੁਣ ਗੁਰ ਗਾਦੀ ਪਰ ਸਥਿਤ ਅਹੋ,
ਫਿਰ ਤੁਸੀਂ ਗੁਰੂ ਦੀ ਗੱਦੀ ਦੇ ਉੱਤੇ ਵੀ ਅਸਲ ਗੁਰੂ ਵੀ ਸਦਾਉਂਦੇ ਹੋ।
ਗੁਰੂ ਨਾਮ ਆਪਣੋ ਜਗ ਲਹੋ,
ਜਗ ਦੇ ਵਿੱਚ ਬ੍ਰਾਹਮਣ ਗੁਰੂ ਹੈ, ਤੁਸੀਂ ਆਪਣੇ ਆਪ ਨੂੰ ਜਗ ਗੁਰੂ ਖਵਾਉਂਦੇ ਹੋ।
ਗੀਤਾ ਵਿਖੇ ਪ੍ਰਸ਼ਨ ਵੱਡ ਮੇਰੇ,
ਮੈਨੂੰ ਮਨ ਵਿੱਚ ਸ਼ੰਕਾ ਪੈਦਾ ਹੋਈ ਆ ਗੀਤਾ ਬਾਰੇ, ਮੈਨੂੰ ਮਨ ਵਿੱਚ ਪ੍ਰਸ਼ਨ ਪੈਦਾ ਹੋ ਰਿਹਾ।
ਉੱਤਰ ਦਿਓ ਤੁਮ ਸੁਣੇ ਵਡੇਰੇ,
ਮੈਂ ਸੁਣਿਆ ਕਿ ਤੁਸੀਂ ਨਾਂ ਤਾਂ ਵੱਡਾ ਰਖਾ ਲਿਆ ਹੈ, ਤੁਹਾਡੀ ਉਪਮਾ ਵੀ ਬੜੀ ਸੁਣੀ ਹੈ, ਮੈਨੂੰ ਉੱਤਰ ਦਿਓ
ਜੋ ਸ੍ਰੀ ਕ੍ਰਿਸ਼ਨ ਬਣਾਵਣ ਕੀਨ
ਜਿਹੜੀ ਗੀਤਾ ਕ੍ਰਿਸ਼ਨ ਜੀ ਨੇ ਉਚਾਰਨ ਕੀਤੀ ਬਣਾਈ
ਅਰਥ ਕਰੋ ਜੇ ਲੇਵੋ ਚੀਨ
ਜੇ ਤੁਸੀਂ ਜਾਣਦੇ ਹੋ ਤਾਂ ਮੈਨੂੰ ਅਰਥ ਕਰਕੇ ਸੁਣਾਓ ਗੀਤਾ ਦੇ
ਸਾਰਥ ਜਾਣੋ ਨਾਮ ਤੁਮਾਰੋ
ਫੇਰ ਮੈਂ ਤੁਹਾਡਾ ਨਾਮ ਸੱਚਾ ਜਾਣਾਂਗਾ ਸੋ ਸਤਸੰਗਤ ਜੀ ਇਹ ਤਾਂ ਅੱਠਵੀਂ ਪਾਤਸ਼ਾਹੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਬਾਬਾ ਕਾਲੂ ਜੀ ਨੇ ਤਾਂ ਪੁੱਤਰ ਹੀ ਸਮਝਿਆ ਨਾ ਮਹਾਰਾਜ ਜੀ ਨੂੰ ਪਹਿਲਾਂ ਕੋਈ ਸਪੁੱਤਰ ਨਹੀਂ ਸੀ ਚਾਅ ਬੜਾ ਮਾਤਾ ਤ੍ਰਿਪਤਾ ਨੂੰ ਵੀ ਬਾਬਾ ਕਾਲੂ ਜੀ ਨੂੰ ਵੀ ਉਸੇ ਵੇਲੇ ਸਤਸੰਗ ਜੀ ਬਾਬਾ ਕਾਲੂ ਜੀ ਨੇ ਸਣੇ ਬਸਤਰੀ ਇਸ਼ਨਾਨ ਕੀਤਾ ਜਾ ਕੇ ਇਸ਼ਨਾਨ ਕਰਕੇ ਪਰਮੇਸ਼ੁਰ ਦਾ ਲੱਖ ਲੱਖ ਧੰਨਵਾਦ ਕੀਤਾ ਹੇ ਵਾਹਿਗੁਰੂ ਤੂੰ ਮੈਨੂੰ ਪੁੱਤਰ ਬਖਸ਼ਿਆ ਹੈ ਪਰ ਇਉਂ ਨਹੀਂ ਪਤਾ ਕਿ ਜਨਮਾਂ ਜਨਮਾਂ ਦੀ ਮੇਰੀ ਭਗਤੀ ਹੈ ਮੈਨੂੰ ਉਤਾਰਨ ਵਾਸਤੇ ਨਿਰੰਕਾਰ ਨੇ ਉਤਾਰ ਧਾਰਿਆ ਹੈ ਇਹ ਕੋਈ ਪਤਾ ਨਹੀਂ ਸੀ ਜਦੇ ਹੀ ਸਤਸੰਗਤ ਜੀ ਸੁਨੇਹਾ ਭੇਜ ਦਿੱਤਾ ਨੌਕਰ ਕੋਲੇ ਜਾ ਹਰਦਿਆਲ ਪ੍ਰੋਹਤ ਨੂੰ ਬੇਨਤੀ ਕਰ ਜ਼ਰੂਰ ਆਉਣ ਮੇਰੇ ਘਰ ਪੁੱਤਰ ਨੇ ਜਨਮ ਲਿਆ ਉਹਦਾ ਨਾਂ ਰੱਖਣ ਆ ਕੇ ਜਦੋਂ ਸਤਸੰਗ ਜੀ ਹਰਦਿਆਲ ਪ੍ਰੋਹਤ ਆਇਆ ਜੋਤਿਸ਼ ਵਿੱਦਿਆ ਵੀ ਜਾਣਦਾ ਸੀ ਗੁਰੂ ਘਰ ਦਾ ਪ੍ਰੋਹਤ ਸੀ ਆ ਕੇ ਸਤਸੰਗਤ ਜੀ ਬੈਠਾ ਕਹਿਣ ਲੱਗੇ ਬਾਲਕ ਦੇ ਦਰਸ਼ਨ ਕਰਾਓ ਜਦੋਂ ਗੁਰੂ ਨਾਨਕ ਦੇਵ ਜੀ ਸਤਸੰਗ ਜੀ ਦੌਲਤਾਂ ਦਾਈ ਸੀ ਮਾਤਾ ਤ੍ਰਿਪਤਾ ਕੋਲੋਂ ਸਤਸੰਗਤ ਜੀ ਨੰਨੇ ਰੂਪ ਵਿੱਚ ਗੋਦ 'ਚ ਪਾ ਕੇ ਹਰਦਿਆਲ ਦੇ ਸਾਹਮਣੇ ਲਗਾਈ ਜਦੋਂ ਸਤਸੰਗ ਜੀ ਹੱਥ ਦੇਖਿਆ ਹੈਰਾਨ ਹੋ ਗਿਆ ਹਰਦਿਆਲ ਪ੍ਰੋਹਤ ਕਹਿਣ ਲੱਗਾ ਇਹ ਤਾਂ ਕੋਈ ਅਵਤਾਰ ਨੇ ਇਹ ਤਾਂ ਬਾਲਕ ਨਹੀਂ ਹਨ ਇਹ ਤਾਂ ਬੜੇ ਬੜੇ ਅਵਤਾਰ ਹੋਏ ਵਿਸ਼ਨੂੰ ਦੇ ਸ਼ਿਵਜੀ ਦੇ ਉਹਨਾਂ ਦੇ ਵੀ ਇਹੋ ਜਿਹੇ ਲੱਛਣ ਨਹੀਂ ਸੀ ਜਿਹੜੇ ਇਹਨਾਂ ਦੇ ਉੱਤਮ ਲੱਛਣ ਨੇ ਇਹ ਤਾਂ ਆਪ ਨਿਰੰਕਾਰ ਨੇ ਕਲਯੁੱਗ ਦੀ ਕਿਰੇ ਸ੍ਰਿਸ਼ਟੀ ਦੀ ਕਲਿਆਣ ਵਾਸਤੇ ਆਪ ਅਵਤਾਰ ਧਾਰਿਆ ਉਸ ਵੇਲੇ ਸਤਸੰਗ ਜੀ ਲੱਗ ਗਿਆ ਉਪਮਾ ਕਰਨ ਕਿ ਇੱਕ ਥੋਂ ਟਿਕਣਗੇ ਨਹੀਂ ਚੱਕਰਵਰਤੀ ਪਾਤਸ਼ਾਹ ਹੋਣਗੇ ਕਾਲੂ ਬੈਠਾ ਹੱਥ ਜੋੜ ਕੇ ਸੁਣੀ ਜਾਂਦਾ ਹੈ ਇੱਕ ਸਤਸੰਗ ਜੀ ਗੱਲ ਨਹੀਂ ਦੱਸੀ ਕਿ ਕੋਲੇ ਕੁਝ ਰੱਖਣਗੇ ਨਹੀਂ ਇਹਦੇ ਜਿਹੜੇ ਹੱਥ ਦੀ ਤਲੀ ਆ ਤਾਂ ਉਭਰਮੀ ਆ ਟੋਆ ਨਹੀਂ ਹੈ ਤਲੀ ਦੇ ਵਿੱਚ ਇਹ ਨਹੀਂ ਦੱਸਿਆ ਹੋਰ ਸਭ ਦੱਸਦਾ ਇਹਨਾਂ ਦੇ ਚੌਰ ਚੋਲੇਗਾ ਛਤਰ ਦੇ ਮਾਲਕ ਹੋਣਗੇ ਬਹੁਤ ਕੁਛ ਦੱਸਿਆ ਬਾਬਾ ਕਾਲੂ ਬੜਾ ਖੁਸ਼ ਹੋਇਆ ਕਹਿੰਦਾ ਚੰਗਾ ਜਦੋਂ ਵੱਡੇ ਹੋਣਗੇ ਉਦੋਂ ਮੈਨੂੰ ਤਾਂ ਭਰੋਸਾ ਆਊ ਹਲੇ ਤਾਂ ਤੁਸੀਂ ਉਹਦੇ ਭਾਦਾ ਪੰਡਿਤ ਦੱਛਣਾ ਲੈਣ ਦਾ ਮਾਰਾ ਵਡਿਆਈ ਕਰੀ ਜਾਂਦਾ ਮੇਰੇ ਪੁੱਤ ਦੀ ਕਹਿਣ ਲੱਗੇ ਤੁਸੀਂ ਫਿਰ ਹੋਰ ਬਾਤਾਂ ਛੱਡੋ ਨਾਂ ਤਾਂ ਰੱਖੋ ਹਰਦਿਆਲ ਪ੍ਰੋਹ ਕਹਿੰਦਾ ਹੇ ਬਾਬਾ ਕਲਿਆਣ ਚੰਦ ਜੀ ਮੈਂ ਸੱਚ ਦੱਸਦਾ ਇਹਦਾ ਨਾਂ ਰੱਖਣਾ ਕੋਈ ਮਾਮੂਲੀ ਬਾਤ ਨਹੀਂ ਮੈਂ ਘਰ ਜਾ ਕੇ ਵਿਚਾਰਾਂਗਾ ਕਿ ਮੈਂ ਨਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਪ੍ਰਗਟ ਕਰਾਂ ਸੋ ਸਤਸੰਗਤ ਜੀ ਨਾਂ ਤਾਂ ਭਵਿੱਖਤ ਪ੍ਰਾਣ ਦੇ ਵਿੱਚ ਬਿਆਸ ਨੇ ਹੀ ਲਿਖ ਛੱਡਿਆ ਸੀ ਪਹਿਲਾਂ ਕਿ ਬੇਦੀ ਬੰਸ ਦੇ ਅੰਦਰ ਨਾਨਕ ਨਾਮ ਕਹਾਉਣਗੇ ਬਿਆਸ ਤੋਂ ਉਦੋਂ ਵੀ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਅਗਵਾਹੀ ਆ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਸ ਵੇਲੇ ਲਾਹੌਰ ਵਾਲੇ ਰਾਜੇ ਨੇ ਲੱਭੂ ਦੀ ਬੰਸ ਵਾਲੇ ਨੇ ਬੇਦੀਆਂ ਕੋਲੋਂ ਕਸ਼ੂਰ ਦੀ ਬੰਸ ਵਾਲੇ ਸਤਸੰਗੀ ਜੋ ਵੇਦ ਪੜ੍ਹਨੇ 'ਚ ਬੇਦੀ ਅਖਵਾਏ ਉਹਨਾਂ ਕੋਲੋਂ ਵੇਦ ਪਾਠ ਕਰਾਏ ਉਸ ਵੇਲੇ ਬੇਦੀਆਂ ਨੇ ਵਰ ਦਿੱਤਾ ਸੀ ਜਦੋਂ ਰਾਜ ਭੇਟਾ ਕਰ ਦਿੱਤਾ ਲਾਹੌਰ ਵਾਲੇ ਰਾਜੇ ਨੇ ਇਹਨਾਂ ਪਾਠੀਆਂ ਨੂੰ ਜਬ ਕਲਮੈ ਹਮ ਨਾਨਕ ਨਾਮ ਕਹਾਏ ਹੈ ਹੋ ਪਰਮ ਪੂਜ ਕਰ ਤੋਹੇ ਚਤੁਰ ਪਦ ਪਾਏ ਹੈ ਜਦੋਂ ਅਸੀਂ ਕਲਯੁਗ ਦੇ ਅੰਦਰ ਨਾਨਕ ਨਾਮ ਕਰਕੇ ਪ੍ਰਗਟ ਹੋਵਾਂਗੇ ਚੌਥੇ ਥਾਂ ਤੇ ਤੁਹਾਡੇ ਲੱਭੂ ਦੀ ਬੰਸ ਵਿੱਚ ਗੁਰਤਾ ਗੱਦੀ ਆਓ ਤੁਸੀਂ ਚੌਥਾ ਵੇਦ ਸੁਣ ਕੇ ਸਾਨੂੰ ਰਾਜ ਭੇਟਾ ਕਰ ਦਿੱਤਾ ਸਭ ਕੁਛ ਅਸੀਂ ਤੁਹਾਨੂੰ ਵਰ ਦਿੰਦੇ ਹਾਂ ਜਦੋਂ ਕਲਯੁਗ ਸਾਡੀ ਬੰਸ ਵਿੱਚ ਬੇਦੀਆਂ ਦੀ ਗੁਰੂ ਨਾਨਕ ਨਾਮ ਰੂਪ ਹੋਣਗੇ ਉਹਨਾਂ ਦੇ ਚੌਥੇ ਥਾਂ ਗੱਦੀ ਦੇ ਮਾਲਕ ਤੁਸੀਂ ਹੋਵੋਗੇ ਉਹ ਗੁਰੂ ਰਾਮਦਾਸ ਜੀ ਹੋਏ ਨਾਂ ਤਾਂ ਪਹਿਲਾਂ ਹੀ ਰੱਖਿਆ ਹੋਇਆ ਸੀ ਸਤਸੰਗਤ ਜੀ ਲੇਕਿਨ ਉਸੇ ਭਵਿੱਖਤ ਪ੍ਰਾਣ ਵਿੱਚ ਨਾਂ ਪੜ੍ਹ ਕੇ ਇਹੋ ਜਿਹੀ ਅੰਨਾ ਪੰਡਿਤ ਸੀ ਹੰਕਾਰ ਨਾਲ ਜਿਹਾ ਜਿਹੇ ਲਾਲ ਪੰਡਿਤ ਪੰਜੋਖਰੇ ਵਾਲਾ ਇੱਕ ਸਤਸੰਗ ਜੀ ਵਿਦਵਾਨ ਉਹਨੇ ਆਪਣਾ ਨਾਂ ਨਾਨਕ ਰਖਾਇਆ ਹੋਇਆ ਸੀ ਵੀ ਮੈਂ ਹੀ ਹਾਂ ਉਹ ਜਿਵੇਂ ਅੱਜ ਕੱਲ੍ਹ ਵੀ ਨੇਹ ਕਲੰਕੀ ਇੱਕ ਜੇਠੂ ਵਾਲੀ ਆ ਉੱਠਿਆ ਸੀ ਮਾਝੇ 'ਚ ਮਨ ਮੁਰ ਗਿਆ ਬਹੁਤ ਰਖਾਉਂਦੇ ਨੇ ਕਈ ਕਹਿੰਦੇ ਹੁਣ ਆਇਆ ਹੋਇਆ ਇਹ ਜਿਹੀਆਂ ਗੱਲਾਂ ਬਾਤਾਂ ਕਰੀ ਜਾਂਦੇ ਉਹਨੇ ਸਤਸੰਗ ਜੀ ਨਾਨਕ ਨਾਮ ਰਖਾਇਆ ਹੋਇਆ ਸੀ ਕਿ ਲੋਕੋ ਮੈਂ ਹੀ ਨਾਨਕਾਂ, ਮੇਰੇ ਬਾਰੇ ਭਵਿੱਖ ਵਿੱਚ ਪੁਰਾਣ ਵਿੱਚ ਲਿਖਿਆ ਵਿਆਸ ਨੇ। ਜਦੋਂ ਸਤਸੰਗਤ ਜੀ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ, ਗੁਰੂ ਨਾਨਕ ਦੇਵ ਜੀ ਨਾਲ ਚਰਚਾ ਹੋਈ ਨਾ ਸਿੱਧ ਬਟੀ ਸਥਾਨ ਤੇ ਕੁਰੂਕਸ਼ੇਤਰ ਦੇ ਸਤਸੰਗੀ ਤੀਰਥ ਤੇ, ਉਸ ਵੇਲੇ ਤਾਹਾਂ ਨੂੰ ਸਤਸੰਗ ਜੀ ਪਰਨਾ ਫੇਰ ਦਿੱਤਾ। ਕਹਿੰਦਾ ਉਹ ਲੋਕੋ ਕੱਕਾ ਨਾਂ ਮੇਰੇ ਨਾਂ ਤੋਂ ਕੱਟ ਦਿਓ, ਮੈਨੂੰ ਨਾਨੂ ਕਿਹਾ ਕਰੋ, ਇਹ ਨਾਨਕ ਇਹ ਨੇ। ਪਹਿਲਾਂ ਮਨ ਵਿੱਚ ਈਰਖਾ ਆਈ ਸੀ ਕਿ ਮੇਰੇ ਮੁਕਾਬਲੇ ਤੇ ਇਹਨੇ ਨਾਨਕ ਨਾਂ ਕਹਾ ਕਿਉਂ ਰਖਾਇਆ ਹੈ, ਨਾਨਕ ਤਾਂ ਮੈਂ ਆ ਪੰਡਿਤ ਕਹਿੰਦਾ ਸੀ। ਜਿਵੇਂ ਇਹ ਪੰਡਿਤ ਕਹਿੰਦਾ ਕ੍ਰਿਸ਼ਨ ਭਗਵਾਨ ਤਾਂ ਦੁਆਪਰ 'ਚ ਹੋਏ, ਤੁਸੀਂ ਸ੍ਰੀ ਗੁਰੂ ਕ੍ਰਿਸ਼ਨ ਹਰਿਕ੍ਰਿਸ਼ਨ ਸਾਹਿਬ ਜੀ ਨਾਮ ਕਿਉਂ ਰਖਾਇਆ ਹੈ। ਇਹ ਸਤਸੰਗ ਜੀ ਪਹਿਲਾਂ ਤੋਂ ਗੁਰੂ ਘਰ ਦੇ ਨਾਲ ਕਿਸੇ ਇਹਨਾਂ ਨੇ ਕਸਰ ਨਹੀਂ ਛੱਡੀ। ਕੁਰੂਕਸ਼ੇਤਰ ਦੇ ਪੰਡਿਤ ਨੇ ਜੋ ਨਾਨਕ ਸਦਾਉਂਦਾ ਸੀ, ਬੜੀ ਭਾਰੀ ਚਰਚਾ ਕੀਤੀ ਸੱਚੇ ਪਾਤਸ਼ਾਹ ਨੇ। ਮਾਸ ਤੋਂ ਸਤਸੰਗੀ ਖੀਰ ਬਣਾ ਕੇ ਸਾਰੇ ਮੇਲੇ ਨੂੰ ਤ੍ਰਿਪਤ ਕਰ ਦਿੱਤਾ, ਮੁੱਕੀ ਨਹੀਂ ਸੀ। ਨਾਲੇ ਚਰਚਾ ਕੀਤੀ ਬੜੀ ਭਾਰੀ, ਗਿਆਨ ਧਿਆਨ ਕੁਛ ਕਰਮ ਆਦਿਕ। ਸਤਸੰਗਤ ਜੀ ਇਹ ਪਾਂਡੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੈਂ ਪਾਪ ਸਮਾਣੇ, ਗੈਂਡਾ ਮਾਰ ਹੋਮ ਜਾਂ ਕੀਏ, ਦੇਵਤਿਆਂ ਕੀ ਬਾਣੇ। ਇਹ ਤਾਦਕ ਸਤਸੰਗਤ ਜੀ ਐਨ ਨਖੇਰ ਕੇ ਚਰਚਾ ਕਰਕੇ ਨਿਰੁੱਤਰ ਕਰ ਦਿੱਤੇ, ਔਰ ਇਹਨੂੰ ਕਹਿਣਾ ਪਿਆ ਮੈਂ ਹੈ ਨਾਨੂ, ਇਹ ਗੁਰੂ ਨਾਨਕ ਦੇਵ ਜੀ। ਪੰਡਿਤ ਨੇ ਸਤਸੰਗ ਜੀ ਆਪਣੀ ਰਚਨਾ ਤੋਂ ਐਨ ਹੱਥ ਜੋੜ ਕੇ ਇਹਨੂੰ ਕਹਿਣਾ ਪਿਆ। ਸੋ ਪ੍ਰੇਮੀ ਜਨੋ, ਇਸੇ ਤਰ੍ਹਾਂ ਹਰਦਿਆਲ ਪੁਰੋਹਿਤ ਨੂੰ ਕਈ ਦਿਨ ਲੱਗ ਗਏ ਨੌ ਰੱਖਣ ਵੇਲੇ। ਜਿਸ ਵੇਲੇ 6-7 ਦਿਨੀ ਆਇਆ ਹਰਦਿਆਲ ਪੁਰੋਹਿਤ, ਦੁਬਾਰਾ ਬੁਲਾਇਆ ਹੋਇਆ, ਬਾਬਾ ਕਾਲੂ ਜੀ ਕਹਿੰਦੇ ਹੁਣ ਤਾਂ ਨੌ ਰੱਖ ਦਿਓ, ਅਸੀਂ ਦੱਸਣਾ ਵੀ ਆ ਲੋਕਾਂ ਨੂੰ। ਕਹਿਣ ਲੱਗੇ ਇਹਦਾ ਨੌ ਨਾਨਕ ਰੱਖ ਦਿਓ। ਬਾਬੇ ਨੇ ਨੱਕ ਜਿਹਾ ਤਾਂ ਝਾੜਿਆ, ਕਹਿੰਦਾ ਇਹੋ ਜਿਹਾ ਤਾਂ ਨੌ ਸਾਡੀ ਛੱਤਰੀ ਬੰਸ 'ਚ ਕਿਸੇ ਨੇ ਰੱਖਿਆ ਨਹੀਂ ਕਿਸੇ ਦੇ ਮੁੰਡੇ ਦਾ। ਇਹ ਤਾਂ ਨਾ ਮੁਸਲਮਾਨਾਂ ਦਾ ਨਾਂ ਆ, ਨਾ ਹਿੰਦੂਆਂ ਦਾ ਨਾਂ ਹੈ। ਪੰਡਿਤ ਜੀ ਕੋ ਸੋਧ ਕੇ ਚੰਗਾ ਜਿਹਾ ਨਾਂ ਰੱਖ। ਹਰਦਿਆਲ ਪੁਰੋਹਿਤ ਕਹਿੰਦਾ ਹੱਥ ਜੋੜ ਕੇ ਨਾ ਮੱਥਾ ਟੇਕਿਆ ਗੁਰੂ ਨਾਨਕ ਦੇਵ ਜੀ ਬਾਲਕ ਰੂਪ ਨੂੰ। ਕਹਿਣ ਲੱਗਾ ਬਾਬਾ ਕਾਲੂ ਜੀ, ਨਾਂ ਅਨੇਕਾਂ ਹਨੇਰੀਆਂ ਆ ਜਾਣ ਕਿਸੇ ਪਾਸਿਓਂ, ਨਾਂ ਇਹ ਹਿੱਲ ਨਹੀਂ ਸਕਦਾ, ਇਹ ਆਪ ਵੀ ਅਚੱਲ ਨੇ, ਇਹਨਾਂ ਦਾ ਨਾਮ ਵੀ ਅਚੱਲ ਰਹੇ। ਅੱਜ ਸਤਸੰਗ ਜੀ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਹੁੰਦੀ ਕਿ ਨਹੀਂ, ਸਾਡੇ ਨੌ ਮਿਟ ਜਾਣਗੇ ਚਲੇ ਜਾਵਾਂਗੇ, ਫਿਰ ਧੰਨ ਗੁਰੂ ਨਾਨਕ ਇਵੇਂ ਜਿਵੇਂ ਹੁੰਦੀ ਰਹੇਗੀ। ਅਨਕੰਗਣਾ ਬਿਦਤੇ ਜਸਮਨ ਸਾਸਾ ਨਾਨਕਾ, ਅਨਕ ਰਹਿਤ ਪਰਮਾਤਮਾ ਜੋਈ ਨਾਨਕ ਨਾਮ ਕਹਾਵੈ ਸੋਈ। ਐਨ ਨਖੇਰ ਨਖੇਰ ਕੇ ਸਤਸੰਗ ਅਰਥ ਇਕੱਲੇ ਇਕੱਲੇ ਅੱਖਰ ਦੇ ਹਰਦਿਆਲ ਪੁਰੋਹਿਤ ਨੇ ਬਾਬਾ ਕਾਲੂ ਜੀ ਨੂੰ ਸਮਝਾਏ ਸੀ। ਸੋ ਐਸੇ ਸੱਚੇ ਪਾਤਸ਼ਾਹ ਦਾ ਸਤਸੰਗ ਜੀ ਨਾ ਅਨ ਅੱਖ, ਜਿਸ ਪੁਰਸ਼ ਨੂੰ ਅੱਖ ਕਹੀਏ ਕਦੇ ਵੀ ਦੁੱਖ ਨੇੜੇ ਨਹੀਂ ਹੈ, ਸਦਾ ਸੁੱਖ ਸਰੂਪ ਹੈ। ਐਸੇ ਸਤਸੰਗ ਜੀ ਨਾਨਕ ਨਾਮ ਦੇ ਅਰਥ ਹਨ। ਜਿੱਥੇ ਜਦੋਂ ਗੁਰੂ ਨਾਨਕ ਦੇਵ ਜੀ ਦੀ ਕਥਾ ਚੱਲਦੀ ਸੀ ਆਪਾਂ ਉੱਥੇ ਸਤਸੰਗ ਜੀ ਵਿਚਾਰ ਕੇ ਆਏ ਹਾਂ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਅਰਥ ਕੀ ਨੇ। ਉਹੀ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਐਵੇਂ ਹੀ ਨੌਰ ਖਾ ਲਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿ ਇਹਦੇ ਅਰਥ ਵੀ ਸਹੀ ਨੇ, ਸ਼ਕਤੀ ਵੀ ਹੈਗੀ, ਕਿ ਨੌ ਵੱਡਾ ਉਈ ਦਿਖਾਈ ਬੈਠੇ ਹੋ ਕਰਨੈਲ ਜਰਨੈਲ ਜਿਵੇਂ ਰਖਾ ਲੈਂਦੇ, ਹੁੰਦਾ ਵਿਚਾਰਾ ਚਪਾਹੀ ਵੀ ਨਹੀਂ। ਇਸੇ ਤਰ੍ਹਾਂ ਸਤਸੰਗਤ ਜੀ ਉਸ ਵੇਲੇ ਹਰਦਿਆਲ ਪੁਰੋਹਿਤ ਨੇ ਮਨ ਵਿੱਚ ਭਾਵਨਾ ਧਾਰੀ ਸੀ, ਹੇ ਗੁਰੂ ਨਾਨਕ ਦੇਵ ਜੀ ਜਿਹੋ ਜਿਹਾ ਤੁਹਾਡਾ ਸਰੂਪ ਹੈ ਕਿਰਪਾ ਕਰੋ, ਮੈਂ ਬਹੁਤ ਬਿਰਧ ਹਾਂ, ਪਤਾ ਨਹੀਂ ਮੇਰੇ ਸਵਾਸ ਕਦੋਂ ਨਿਕਲ ਜਾਣ, ਜਿੰਨਾ ਚਿਰ ਤੁਸੀਂ ਬੋਲਣ ਨਹੀਂ ਨਾ ਲੱਗਦੇ ਉਨਾ ਚਿਰ ਮੇਰੀ ਜ਼ਿੰਦਗੀ ਮੈਨੂੰ ਹੋਰ ਬਖਸ਼ ਦਿਓ, ਮੈਂ ਤੁਹਾਡੀ ਰਸਨਾ ਤੋਂ ਮਾਰਾ ਉਪਦੇਸ਼ ਲੈ ਕੇ ਉੱਧਰ ਜਾਵਾਂ, ਮੈਨੂੰ ਦੁਬਾਰਾ ਜਨਮ ਨਾ ਧਾਰਨਾ ਪਵੇ। ਸੋ ਸਤਸੰਗਤ ਜੀ ਆ ਜਨੇਊ ਦੁਆਰਾ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਬੋਲਣ ਲੱਗ ਗਏ, ਇਹ ਹਰਦਿਆਲ ਪੁਰੋਹਿਤ ਨੂੰ ਸਤਸੰਗਤ ਜੀ ਉਪਦੇਸ਼ ਦਿੱਤਾ ਸੀ, ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਇਹ ਮਨ ਲੱਗੇ ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ। ਇਹੋ ਜਿਹਾ ਜਨੇਊ ਜਿਹੜੇ ਲੋਕ ਪਰਲੋਕ ਨੂੰ ਗਏ ਨਾ ਪਾ ਕੇ, ਉਹ ਪੁਰਸ਼ ਧੰਨ ਹਨ। ਸੋ ਸਤਸੰਗਤ ਜੀ ਉੱਧਰ ਗਿਆ ਸੀ। ਇਸੇ ਤਰ੍ਹਾਂ ਗੁਰਸਿੱਖੋ ਇਹ ਪੰਡਿਤ ਈਰਖਾ ਕਰ ਰਿਹਾ ਹੈ, ਸੁਣੋ।
ਸਰਬ ਜਾਨੋ ਨਾਮ ਤੁਮਾਰੋ, ਸਾਰਥ ਜਾਨੋ ਨਾਮ ਤੁਮਾਰੋ।
ਮੈਂ ਤੁਹਾਡਾ ਨਾਮ ਅਰਥਾਂ ਦੇ ਸਹਿਤ ਜਾਣਨਾ ਚਾਹੁੰਦਾ, ਬਈ ਸਹੀ ਵੀ ਰੱਖਿਆ ਹੋਇਆ ਕਿ ਗਲਤ ਹੈ। ਹੰਕਾਰੀ ਪੰਡਿਤ ਸਤ ਸੰਗਤ ਜੀ, ਅੱਗੇ ਵਿਦਵਾਨ ਲੋਕ ਪੜ੍ਹ ਕੇ ਹੰਕਾਰ ਕਰ ਲੈਂਦੇ ਸੀ, ਉਹ ਫਿਰ ਸੋਭਾ ਨਹੀਂ ਸੀ ਪਾਉਂਦੇ। ਥਾਂ ਥਾਂ ਤੇ ਚਰਚਾ ਕਰਕੇ ਪੰਡਿਤ ਆਪਸ ਵਿੱਚ ਹੀ ਸਭਾ ਦੇ ਵਿੱਚ ਜਿੱਤ ਪ੍ਰਾਪਤ ਕਰਨੀ, ਮਾਇਆ ਲੈਣੀ, ਜਾਗਰੇ ਦੇ ਗ੍ਰੰਥ ਖੋਹ ਲੈਣੇ, ਇਸ ਤਰ੍ਹਾਂ ਰਾਜੇ ਭੋਜ ਦੀ ਸਤ ਸੰਗਤ ਜੀ ਸਭਾ ਦੇ ਵਿੱਚ ਬੜਾ ਭਾਰੀ ਵਿਦਵਾਨ ਪੰਡਿਤ ਆਇਆ। ਭਾਈ ਗੁਰਦਾਸ ਨੇ ਸੰਖੇਪ ਨਾਲ ਕਿਹਾ, ਲਿਖਿਆ ਹੈ ਆਪਣੀ ਬਾਣੀ ਵਿੱਚ, ਜਿਸ ਵੇਲੇ ਆਇਆ ਉਹਨੇ ਐਲਾਨ ਕਰ ਦਿੱਤਾ ਕਿ ਕੋਈ ਪੰਡਿਤ ਹੈ ਰਾਜੇ ਭੋਜ ਦੀ ਸਭਾ 'ਚ ਜਿਹੜਾ ਮੇਰੇ ਨਾਲ ਚਰਚਾ ਕਰਨ ਵਾਲਾ ਹੋਵੇ। ਹੁਣ ਸਾਰੇ ਰਾਜੇ ਸਤ ਸੰਗਤ ਜੀ ਵਿਦਵਾਨ ਪੰਡਿਤ ਰੱਖਿਆ ਕਰਦੇ, ਜਿਹੜਾ ਰਾਜੇ ਭੋਜ ਦਾ ਪੰਡਿਤ ਸੀ ਉਹਨੂੰ ਤਾਂ ਪੈ ਗਈ ਬਿਪਤਾ। ਕਹਿੰਦਾ ਬੜਾ ਕੰਮ ਖਰਾਬ ਹੋਇਆ, ਪਤਾ ਕੀ ਪ੍ਰਸ਼ਨ ਕਰੂਗਾ ਉਹ, ਜੇ ਨਾ ਮੈਨੂੰ ਉੱਤਰ ਆਇਆ ਮੇਰੀ ਤਾਂ ਹਦਕ ਹੋ ਜਾਣੀ ਹੈ। ਪੰਡਿਤ ਨੇ ਰਾਜੇ ਨੇ ਮੈਨੂੰ ਪਿੱਛੇ ਹਟਾ ਦੇਣਾ, ਮੇਰੀ ਰੋਜੀ ਜਾਂਦੀ ਰਹਿਣੀ ਹੈ। ਚਿੰਤਾ ਦੇ ਸਹਿਤ ਸਤਸੰਗ ਜੀ ਘਰ ਆ ਕੇ ਪੈ ਗਿਆ। ਉਹਦੀ ਲੜਕੀ ਪੁੱਛਦੀ ਹੈ, ਪਿਤਾ ਜੀ ਅੱਜ ਰਾਜ ਦਰਬਾਰ 'ਚੋਂ ਆਇਓ ਕਥਾ ਕਰਕੇ ਉਦਾਸ ਕਿਉਂ ਹੈ? ਕਹਿਣ ਲੱਗਾ, ਪੁੱਤਰੀ ਕੀ ਦੱਸੀਏ, ਸੁਨੇਹਾ ਆਇਆ ਇੱਕ ਬੜਾ ਭਾਰੀ ਪੰਡਿਤ ਆ ਰਿਹਾ, ਵਿਦਵਾਨ, ਥਾਂ ਥਾਂ 'ਤੇ ਜਿੱਤ ਪ੍ਰਾਪਤ ਕਰਦਾ, ਕਿਸੇ ਨੂੰ ਨਹੀਂ ਥੱਲੇ ਡਿਗਾ ਥੱਲੇ ਲਿਆਉਂਦਾ, ਉਹ ਆਪਣੇ ਰਾਜ ਦਰਬਾਰ 'ਚ ਆ ਰਿਹਾ, ਮੇਰੇ ਨਾਲ ਚਰਚਾ ਹੋਣੀ ਹੈ। ਮੈਨੂੰ ਚਿੰਤਾ ਹੈ ਵੀ ਕੱਲ੍ਹ ਨੂੰ ਖਮਨੀ ਕੀ ਮੇਰੇ ਨਾਲ ਬਣੂਗੀ, ਬੇਇੱਜ਼ਤੀ ਹੋ ਜਾਣੀ ਹੈ। ਲੜਕੀ ਸਤਸੰਗ ਕਰਦੀ ਸੀ, ਸਤਸੰਗ ਜੀ ਕਹਿਣ ਲੱਗੀ, ਪਿਤਾ ਤੂੰ ਕਿਉਂ ਚਿੰਤਾ ਕਰਦਾ ਹੈ? ਪਰਮੇਸ਼ੁਰ ਦਾ ਆਸਰਾ ਰੱਖ, ਰੋਜੀ ਵਾਹਿਗੁਰੂ ਦੇਣ ਵਾਲਾ। ਜਦ ਨੂੰ ਸਤ ਸੰਗਤ ਜੀ ਗਾਂਗਾ ਤੇਲੀ ਸੀ ਅੱਖੋਂ ਕਾਣਾ, ਉਹ ਤੇਲ ਦੇਣ ਆ ਗਿਆ। ਅੱਗੇ ਤੇਲ ਘਰਾਂ 'ਚ ਦਿਆ ਕਰਦੇ ਸੀ, ਵੇਚਣ ਕੁੱਪਾ ਚੱਕ ਚੱਕ ਕੇ ਤੇਲੀ। ਉਹਨੇ ਵੀ ਦੇਖਿਆ ਵੀ ਅੱਜ ਅਸਤ ਵਿਅਸਤ ਹੈ ਹਾਲਤੇ ਦੀ ਪੰਡਿਤ ਦੀ। ਕਹਿੰਦੇ ਪੰਡਿਤ ਜੀ ਮੈਂ ਤੇਲ ਦੇਣਾ ਹੈ, ਤੁਸੀਂ ਚਿੰਤਾ ਦੇ ਸਹਿਤ ਹੋ। ਲੜਕੀ ਨੇ ਦੱਸਿਆ ਮੇਰੇ ਪਿਤਾ ਨੂੰ ਆਹ ਕਾਰਨ ਹੈ ਚਿੰਤਾ ਦਾ। ਤੇਲੀ ਸੀ ਬੇਪਰਵਾਹ, ਕਹਿਣ ਲੱਗਾ ਪੰਡਿਤ ਜੀ ਫਿਕਰ ਨਾ ਕਰ, ਅਸੀਂ ਤੇਰੇ ਸੇਵਕਾਂ ਚਰਨਾਂ ਦੇ, ਜੇ ਅਸੀਂ ਨਹੀਂ ਤੇਰੀ ਔਕੜ 'ਚ ਕੰਮ ਆਵਾਂਗੇ ਤਾਂ ਫਿਰ ਹੋਰ ਕੌਣ ਆਊ? ਇੱਥੇ ਕਿਹੜਾ ਪਤਾ ਲੱਗਣਾ? ਕਹਿੰਦਾ ਤੇਰੇ ਇੱਥੋਂ ਮੈਂ ਜਾਊਂ ਚਰਚਾ ਕਰਾਂ। ਤੇਲੀ ਬੜਾ ਚੁਸਤ ਸੀ ਕਾਣਾ। ਪੰਡਿਤ ਨੇ ਸੋਚਿਆ ਵੀ ਜੇ ਇਹਦੇ ਨਾਲ ਕੰਮ ਗਿਆ ਸਰਜੇ ਤਾਂ ਹੋਰ ਮੈਨੂੰ ਕੀ ਚਾਹੀਦਾ ਹੈ, ਜੇ ਹਾਰ ਵੀ ਜਾਊਗਾ ਤਾਂ ਕਹਿਣਗੇ ਤੇਲੀ ਵੀ ਹਾਰਿਆ, ਮੈਂ ਤਾਂ ਹੀ ਨਾ ਹਾਰਿਆ। ਅਗਲੇ ਦਿਨ ਸਤਸੰਗ ਜੀ ਮੱਥ ਲਿਆ, ਜਿਸ ਵੇਲੇ ਮੱਥਿਆ ਜਾ ਰਿਹਾ ਸਤਸੰਗ ਜੀ ਉਹੀ ਪੰਡਿਤ ਵਾਂਗੂ ਧੋਤੀ ਪਾ ਕੇ ਸਭ ਕੁਝ ਜਨੇਊ ਬਨੌਟੀ ਪਾ ਕੇ ਤੇਲੀ ਜਾ ਰਿਹਾ ਸਭਾ ਦੇ ਵਿੱਚ। ਬਨੌਟੀ ਪੁਸਤਕ ਸਤਸੰਗ ਜੀ ਗ੍ਰੰਥ ਕੱਛ 'ਚ ਦੇ ਲਿਆ। ਜਦੋਂ ਬੜਾ ਭਾਰੀ ਵਿਦਵਾਨ ਪੰਡਿਤ ਆਇਆ ਮੁਕਾਬਲੇ 'ਤੇ ਗਾਂਗਾ ਤੇਲੀ, ਕਹਿੰਦਾ ਗੁੰਗ ਚਰਚਾ ਕਰਨੀ ਆ ਕਿ ਬੋਲ ਕੇ ਕਰਨੀ ਹੈ? ਤੈਨੂੰ ਚਰਚਾ ਕਈ ਤਰ੍ਹਾਂ ਦੀ ਆਉਂਦੀ ਹੈ। ਜੇ ਉਹ ਕਹਿੰਦਾ ਮੈਨੂੰ ਤਾਂ ਬੋਲ ਕੇ ਹੀ ਆਉਂਦੀ ਆ ਤਾਂ ਫਿਰ ਅੱਗੇ ਹੀ ਹਾਰਿਆ ਹੋਇਆ ਸੀ। ਕਹਿੰਦਾ ਮੈਂ ਦੋ ਚਰਚਾ ਜਾਣਦਾ, ਤੈਨੂੰ ਇੱਕੋ ਹੀ ਆਉਂਦੀ ਹੈ। ਉਹ ਕਹਿਣ ਲੱਗਾ ਮੈਂ ਦੋਨੋਂ ਹੀ ਜਾਣਦਾ। ਕਹਿਣ ਲੱਗਾ ਫਿਰ ਉਹ ਚਰਚਾ ਕਰ ਜਿਹੜੀ ਕਦੇ ਕੀਤੀ ਨਹੀਂ, ਤਾਂ ਰਾਜੇ ਭੋਜ ਦਾ ਦਰਬਾਰ ਸਜੂਗਾ। ਕਹਿਣ ਲੱਗੇ ਫਿਰ, ਕਹਿੰਦੇ ਗੁੰਗ ਚਰਚਾ ਕਰ ਲੈਂਦੇ? ਕਹਿੰਦੇ ਕਰ ਲਓ। ਜਦੋਂ ਸਤਸੰਗ ਜੀ ਬੋਲਣਾ ਤਾਂ ਕਿਸੇ ਨੇ ਨਹੀਂ ਸੀ, ਸਾਰੀ ਸਭਾ ਬੈਠੀ ਗਾਂਗੇ ਤੇਲੀ ਨੇ ਸਤਸੰਗਤ ਜੀ। ਜਦ ਉਹਦੇ ਵੱਲ ਨੂੰ ਤੱਕਿਆ ਪੰਡਿਤ ਨੇ ਇੱਕ ਉਂਗਲੀ ਖੜੀ ਕਰਤੀ। ਜਦੋਂ ਉਂਗਲੀ ਖੜੀ ਕੀਤੀ ਮਤਲਬ ਕੀ ਸੀ? ਬੋਲਣਾ ਨਹੀਂ ਸੀ, ਮੋਹ ਇੱਕ ਅਦਵੈਤ ਨੂੰ ਬ੍ਰਹਮ ਹੈ, ਬਈ ਇੱਕ ਪਰਮੇਸ਼ਰ ਹੀ ਹੈ, ਹੋਰ ਕੁਝ ਨਹੀਂ। ਜਦੋਂ ਅਦਵੈਤ ਨੂੰ ਬ੍ਰਾਹਮਣ ਮਨ ਦੇ ਵਿੱਚ ਸਿੱਟ ਕੇ ਬ੍ਰਾਹਮਣ ਨੇ ਸਤਸੰਗ ਜੀ ਖੜੀ ਕੀਤੀ ਪੰਡਿਤ ਨੇ ਉਂਗਲੀ, ਗਾਂਗਾ ਤੇਲੀ ਵਿਚਾਰਾ ਪੜ੍ਹਿਆ ਨਹੀਂ ਸੀ ਹੋਇਆ, ਉਹ ਮਨ ਵਿੱਚ ਇਹ ਸਮਝਿਆ ਵੀ ਪੰਡਿਤ ਤਾਂ ਬਹੁਤ ਖਰਾਬ ਆ, ਲੜਾਕਾ, ਇਹ ਕੰਮ ਦਾ ਵੀ ਤੇਰੀ ਇੱਕੋ ਹੀ ਅੱਖ ਆ, ਇੱਕੋ ਹੀ ਅੱਖ ਕੱਢ ਦੂੰ ਤੇਰੀ। ਇਹਦੇ ਮਨ 'ਚ ਉਹਨੇ ਇਹ ਮਥਲੀ ਉਂਗਲ ਖੜੀ। ਪੰਡਿਤ ਨੇ ਜਦੋਂ ਇੱਕ ਖੜੀ ਕੀਤੀ, ਇੱਧਰ ਸਤਸੰਗ ਗਾਂਗੇ ਤੇਰੀਆਂ ਦੋਨੋਂ ਉਂਗਲਾਂ ਖੜੀਆਂ ਕਰਤੀਆਂ। ਕਹਿਣ ਲੱਗਾ ਤੂੰ ਇੱਕ ਕੱਢੇਗਾ, ਮੈਂ ਤੇਰੀਆਂ ਦੋਨੋਂ ਕੱਢ ਦੂੰ। ਜਦੋਂ ਦੋ ਉਂਗਲਾਂ ਖੜੀਆਂ ਕੀਤੀਆਂ, ਪੰਡਿਤ ਰੋਵੇ ਗਿਆਨ ਗਵਾਏ, ਆਪਣੇ ਗਿਆਨ ਨੂੰ ਗਵਾ ਕੇ ਸਤਸੰਗ ਜੀ ਪੰਡਿਤ ਨੂੰ ਵੀ ਰੋਣਾ ਪਿਆ। ਪੰਡਿਤ ਨੇ ਮਨ ਵਿੱਚ ਕੀ ਸਮਝਿਆ ਵੀ ਬੜਾ ਵਿਦਵਾਨ ਹੈ ਇਹ ਤਾਂ, ਬਈ ਪਰਮੇਸ਼ੁਰ ਇਕੱਲਾ ਕੀ ਕਰ ਸਕਦਾ, ਨਾਲ ਮਾਇਆ ਜ਼ਰੂਰ ਹੈ, ਬਿਲਕੁਲ ਤਾਂ ਚੌਚਤਰ ਹੈ, ਦੋ ਉਂਗਲਾਂ ਐਵੇਂ ਨਹੀਂ ਖੜੀਆਂ ਕੀਤੀਆਂ, ਇਹਨੂੰ ਮਾਇਆ ਦਾ ਵੀ ਪਤਾ ਹੈ। ਜਦੋਂ ਸਤਸੰਗ ਜੀ ਦੋ ਉਂਗਲਾਂ ਖੜੀਆਂ ਕਰਤੀਆਂ ਗਾਂਗੇ ਤੇਲੀ ਨੇ, ਉੱਧਰ ਉਹ ਸੋਚਦਾ ਵੀ ਹੁਣ ਮੈਂ ਇਹਦਾ ਉੱਤਰ ਕੀ ਦੇਵਾਂ, ਉਹਨੇ ਇੱਕਦਮ ਸਤਸੰਗ ਜੀ ਪੰਜਾ ਹੀ ਖੜਾ ਕਰਤਾ ਪੰਡਿਤ ਨੇ, ਕਹਿਣ ਲੱਗਾ ਬਈ ਮਾਇਆ ਕੁਝ ਨਹੀਂ ਕਰ ਸਕਦੀ, ਪੰਜ ਤੱਤ ਰੂਪ ਹੋ ਕਰਕੇ ਬ੍ਰਹਮ ਦਾ ਆਸਰਾ ਲੈ ਕੇ ਸ੍ਰਿਸ਼ਟੀ ਰਚਦੀ ਹੈ, ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਰਚੀ ਹੈ ਪਰਮੇਸ਼ੁਰ ਨੇ, ਮਾਇਆ ਪੰਜ ਤੰਤ ਰੂਪ ਹੋ ਕਰਕੇ ਫਿਰ ਸ੍ਰਿਸ਼ਟੀ ਰਚੀ ਹੈ, ਉਹਨੇ ਪੰਜੇ ਉਂਗਲਾਂ ਖੜੀਆਂ ਕਰਤੀਆਂ। ਗਾਂਗੇ ਤੇਲੀ ਨੇ ਸਮਝਿਆ ਵੀ ਇਹ ਕਹਿੰਦਾ ਚਪੇੜਾ ਨਾ ਤੇਰਾ ਮੂੰਹ ਭੰਨ ਦੂੰ, ਬਈ ਤਾਂ ਇਹਨੇ ਹੱਥ ਕਰਿਆ। ਗਾਂਗੇ ਤੇਲੀ ਨੇ ਸਤਸੰਗ ਜੀ ਉੱਧਰ ਘਸੁੰਨ ਵੱਟ ਲਿਆ, ਕਹਿੰਦਾ ਜਾੜਾਂ ਕੱਢੂ ਤੇਰੀਆਂ, ਬੋਲਣਾ ਤਾਂ ਮੂੰਹ ਹੈ ਨਹੀਂ ਸੀ। ਜਿਸ ਵੇਲੇ ਘਸੁੰਨ ਵੱਟਿਆ, ਪੰਡਿਤ ਸੋਚਦਾ ਵਾਕਿਆ ਹੀ ਨਾ ਇਕੱਲਾ ਪੰਜੇ ਤੱਤ ਇਕੱਲੇ ਇਕੱਲੇ ਕੁਛ ਨਹੀਂ ਕਰ ਸਕਦੇ, ਜਿਵੇਂ ਮੁੱਠੀ ਇਕੱਠੀ ਕੀਤੀ ਹੈ ਨਾ, ਪੰਜੇ ਤੱਤ ਇਕੱਠੇ ਹੋ ਕੇ ਸੇਟੀ ਰਚਦੀ ਹੈ। ਉਦੋਂ ਬਾਅਦ ਸਤਸੰਗ ਜੀ ਉਸਨੂੰ ਕੋਈ ਨਾ ਮੂਹਰੇ ਔੜਿਆ ਕੁਛ, ਜਦ ਨਾ ਕੋਈ ਬਚਨ ਔੜਿਆ, ਜਦ ਹੀ ਸਤਸੰਗ ਜੀ ਨਗਾਰੇ ਵੱਜ ਗਏ ਜਿੱਤ ਦੇ ਗਾਂਗੇ ਤੇਲੀ ਦੀ ਜਿੱਤ ਹੋ ਗਈ, ਗਾਂਗੇ ਤੇਲੀ ਦੀ ਜਿੱਤ ਹੋ ਗਈ। ਇਹੋ ਜਿਹੇ ਹੰਕਾਰੀ ਸਤਸੰਗ ਜੀ ਲੋਕ ਸੀ ਜਿਹੜੇ ਬੜੇ ਬੜੇ ਰਾਜਿਆਂ ਦੀ ਸਭਾ 'ਚ ਜਾ ਕੇ ਆਪਣੀਆਂ ਜਿੱਤਾਂ ਪ੍ਰਾਪਤ ਕਰਨੀਆਂ, ਰਾਜਿਆਂ ਤੋਂ ਨਾਮ ਲੈਣਾ, ਨਾਲੇ ਦੂਜਿਆਂ ਜਿਹੜਾ ਹਾਰ ਜਾਣਾ ਉਹਦੇ ਗ੍ਰੰਥ ਖੋਲ੍ਹ ਲੈਣੇ। ਇਹ ਗੁਰੂ ਘਰ ਵਿੱਚ ਸਤਸੰਗ ਜੀ ਆਗਿਆ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉੱਤਰ ਸਪਾਰਾ। ਵੇਦ ਸ਼ਾਸਤਰ ਪੜ੍ਹ ਲਈਏ ਇਹਦਾ ਕੀ ਗੁਣ ਹੈ, ਜਿਵੇਂ ਗਧੇ 'ਤੇ ਚੰਦਨ ਦੀਆਂ ਲੱਤ ਲੱਕੜਾਂ ਲੱਦ ਦਈਏ। ਉਹਨੇ ਵਿਚਾਰੇ ਨੇ ਭਾਰ ਨਾ ਮਰ ਜਾਣਾ, ਉਹਨੇ ਕਿਹੜਾ ਸੁਗੰਧੀ ਲੈਣੀ ਹੈ, ਸੁਗੰਧੀ ਲੈਣ ਵਾਲਾ ਤਾਂ ਹੋਰ ਹੀ ਆਊ ਕੋਈ। ਇਸੇ ਤਰ੍ਹਾਂ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ, ਵੇਦ ਸ਼ਾਸਤਰ ਪੜ੍ਹੇ ਦਾ ਇਹ ਗੁਣ ਹੈ, ਉਹਨਾਂ ਦਾ ਆਸਰਾ ਲੈ ਕੇ ਹਰੀ ਦਾ ਸਿਮਰਨ ਕਰੇ, ਡੋਲੇ ਨਾ ਕਦੇ ਵੀ। ਜੇ ਕੋਈ ਸ਼ੰਕਾ ਪਵੇ ਤਾਂ ਵੇਦ ਸ਼ਾਸਤਰ ਪੜ੍ਹੇ ਨੇ ਉਹ ਆਪਣਾ ਨਖੇਰ ਲਵੇ ਆਪਣੇ ਆਪ ਵੀ। ਅਨਪੜ੍ਹ ਵਿਚਾਰਾ ਡੋਲ ਜਾਂਦਾ, ਵਿਦਵਾਨ ਨੂੰ ਡੋਲਣਾ ਨਹੀਂ ਚਾਹੁੰਦਾ ਚਾਹੀਦਾ। ਸੋ ਸਤਸੰਗਤ ਜੀ ਇਸ ਤਰ੍ਹਾਂ ਦਾ ਇਹ ਹੰਕਾਰੀ ਪੰਡਿਤ ਹੈ, ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮੁਕਾਬਲੇ ਤੇ ਆਇਆ ਹੈ।
ਨਾਹੇ ਤਨੀਕੇ ਨਹੀਂ ਨਿਹਾਰੋ,
ਨਹੀਂ ਤਾਂ ਕਹਿੰਦਾ ਜਿਹੜਾ ਤੁਹਾਡਾ ਨਾਂ ਰਖਾਇਆ ਮੈਂ ਨਹੀਂ ਚੰਗਾ ਸਮਝਦਾ, ਤੁਹਾਡਾ ਨਾਂ ਏਡਾ ਵੱਡਾ ਰਖਾਇਆ ਇਹਨੂੰ ਨਾਂ ਬਦਲ ਦਿਓ। ਕਹਿੰਦਾ ਕਿਉਂ ਤੁਸੀਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਂ ਰਖਾਇਆ ਹੈ?
ਸ੍ਰੀ ਹਰਕ੍ਰਿਸ਼ਨ ਸੁਣ ਤੋਂ ਬਚ ਕਹਿਓ।
ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਤਸੰਗ ਜੀ 5-6 ਸਾਲ ਦੀ ਆਜੂ ਹੋਵੇ, ਇਹੋ ਜਿਹਾ ਹੰਕਾਰ ਨਾਲ ਅੰਨਾ ਹੋਇਆ ਹੈ ਪੰਡਿਤ, ਵਿਦਵਾਨ ਸਾਰੀ ਵਿਦਿਆ ਦਾ ਗਿਆਤਾ, ਤਾੜ ਤਾੜ ਮੂਹਰੇ ਸਤਸੰਗੀ ਬਚਨ ਬੋਲਦਾ ਹੋਵੇ, ਪੂਰਨ ਕਲਾ ਪੂਰਨ ਜੋਤ ਤੋਂ ਬਿਨਾਂ ਕੌਣ ਉੱਤਰ ਦੇ ਸਕਦਾ ਖਾਲਸਾ ਜੀ? ਸਤਿਗੁਰੂ ਜੀ ਉਸ ਵੇਲੇ ਮੁਸਕਰਾਏ,
ਬਾਦੀ ਵਿਪਰਜਾਤ ਕੋ ਲਹੋ,
ਆਪ ਜੀ ਸਮਝ ਲਏ, ਕਹਿਣ ਲੱਗੇ ਇਹ ਤਾਂ ਬੜਾ ਚਰਚਾਲੂ ਝਗੜਾਲੂ ਬ੍ਰਾਹਮਣ ਹੈ, ਨਾਲੇ ਤਾਂ ਜਾਤ ਦਾ ਹੰਕਾਰ ਹੈ, ਨਾਲੇ ਵਿਦਿਆ ਦਾ ਹੰਕਾਰ ਲਈ ਬੈਠਾ।
ਜੇਕਰ ਹਮ ਤੁਝ ਅਰਥ ਸੁਣਾਵੇ,
ਮਹਾਰਾਜ ਕਹਿਣ ਲੱਗੇ ਹੇ ਪੰਡਿਤ ਜੀ, ਜੇ ਤੈਨੂੰ ਅਸੀਂ ਗੀਤਾ ਦੇ ਅਰਥ ਕਰਕੇ ਸੁਣਾਤੇ,
ਤਉ ਕਲਪਨਾ ਅਨੇਕ ਉਠਾਵੇ,
ਤੇਰੀ ਫੇਰ ਵੀ ਤਸੱਲੀ ਨਹੀਂ ਹੋਣੀ, ਫੇਰ ਤਾਂ ਹੋਰ ਕਲਪਨਾ ਕਰਨੀ ਹੈ ਮਨ ਚ।
ਧਨੀ ਪੁਰਖੇ ਭਾਗ ਬਲੀ ਹੈ,
ਕਿ ਧਨੀ ਨੇ ਸੋਢ ਵੰਸ਼ ਦੇ ਵਿੱਚ ਅਵਤਾਰ ਧਾਰਿਆ, ਜਿਨ੍ਹਾਂ ਨੂੰ ਸਾਰੀ ਸੰਗਤ ਮੰਨਦੀ ਹੈ, ਇਹਨਾਂ ਦੇ ਪਿਤਾ ਨੇ ਬਾਲਕ ਅਵਸਥਾ ਵਿੱਚ ਇਹਨਾਂ ਨੂੰ ਗੀਤਾ ਪੜ੍ਹਾਤੀ ਹੋਊਗੀ ਜਾਂ ਸਿਖਾਤੀ ਹੋਊਗੀ। ਜੇ ਅਸੀਂ ਤੈਨੂੰ ਗੀਤਾ ਦੇ ਪਾਠ ਸੁਣਾ ਦਿੱਤਾ, ਗੀਤਾ ਦੇ ਅਰਥ ਸੁਣਾ ਦਿੱਤੇ, ਤੈਨੂੰ ਐਂ ਆਊਗਾ ਵੀ ਚੱਲ ਇਹਨਾਂ ਨੇ ਕਿੱਥੋਂ ਪੜ੍ਹ ਲਈ ਹੋਣੀ ਹੈ। ਜਿਵੇਂ ਆ ਬੱਚਿਆਂ ਨੂੰ 4-4 ਸਾਲ ਦਿਆਂ ਨੂੰ ਕੋਈ ਜੋੜੀ ਸਿਖਾ ਦਿੰਦਾ ਕੋਈ ਬਾਜਾ, ਵੀ ਇਸ ਤਰ੍ਹਾਂ ਘਰਦਿਆਂ ਨੇ ਸਿਖਾਤਾ ਹੋਊਗਾ, ਇਹ ਤੇਰੇ ਮਨ 'ਚ ਸ਼ੰਕਾ ਰਹਿਣੀ ਹੈ।
ਕਿਨੋਂ ਪੜ੍ਹਾਏ ਭਾਂਤ ਭਲੀ ਹੈ,
ਭਰੀ ਪ੍ਰਕਾਸ਼ ਕਿਸੇ ਨੇ ਬਾਲਕ ਅਵਸਥਾ 'ਚ ਪੜ੍ਹਾ ਦਿੱਤੀ ਹੋਣੀ ਆ ਗੀਤਾ,
ਪਰਥਮ ਫਟੀ ਹੋਏਗੀ ਕਿਸ ਪਾਸ।
ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਤਾਂ ਇਹ ਸ਼ੰਕਾ ਕਰਨੀ ਆ, ਪਹਿਲਾਂ ਪੜ੍ਹ ਲਈ ਹੋਊਗੀ।
ਜਾਣੇ ਨਹੀਂ ਹੋਏ ਵਿਸ਼ਵਾਸ,
ਇਉਂ ਤੂੰ ਜਾਣ ਕੇ ਤੇਰੇ ਤੇ ਤੈਨੂੰ ਭਰੋਸਾ ਨਹੀਂ ਆਉਣਾ।
ਜਾਂ ਤੇ ਪਰਥਮ ਕਾਰ ਇਮ ਕੀ ਜੈ,
ਪੰਡਿਤ ਜੀ ਸਾਡੇ ਬਚਨ ਮੰਨ, ਇਹ ਕਿਰਤ ਕਰ ਪਹਿਲਾਂ।
ਆਪ ਨਗਰ ਮੈਂ ਜਾਏ ਪਖੀਜੇ,
ਆਪ ਦੇ ਨਗਰ ਵਿੱਚ ਜਾ ਕੇ ਦੇਖ ਕਿਸੇ ਨੂੰ,
ਜੋ ਅਪਟਤ ਹੋਏ ਮੂੜ ਬਸਾਲਾ, ਜੋ ਅਪਠਤ ਹੋਏ ਮੂਡ ਬਸਾਲਾ,
ਅਪਠ
ਅਪਠ ਹੋਏ ਮੂਡ ਬਸਾਲਾ, ਜੋ ਅਪਠਤ ਹੋਏ ਮੂਡ ਬਸਾਲਾ,
ਜੋ ਅਪਠਤ ਹੋਏ ਮੂਡ ਬਸਾਲਾ, ਜਿਹੜਾ ਅਪਠ ਪੜਿਆ ਨਹੀਂ ਹੈ। ਅਨਪੜ੍ਹ ਕਈ ਸਤ ਸੰਗਤ ਜੀ ਸਿਆਣੇ ਹੁੰਦੇ ਨੇ, ਪਰ ਪੜ੍ਹਿਆ ਨਾ ਹੋਵੇ ਤੇ ਮੂਰਖ ਵੀ ਹੋਵੇ। ਜਿਹੜਾ
ਕਹਿ ਬੁਲਾਏ ਆਨੋ ਇਸ ਕਲਾ,
ਉਸ ਨੂੰ ਬੁਲਾ ਕੇ ਲਿਆ ਜਿਹਨੇ ਕਦੇ ਪੜ੍ਹਦੇ ਦੇਖੇ ਹੀ ਨਾ ਹੁਣ ਵੀ ਪੜ੍ਹਾਈ ਹੁੰਦੀ ਕੀ ਹੈ। ਤੈਨੂੰ ਉਹਦੇ ਕੋਲੋਂ ਗੀਤਾ ਦਾ ਪਾਠ ਕਰਵਾ ਕੇ ਦਿਖਾਈਏ।
ਸੋ ਉੱਤਰ ਦੈ ਤੁਝ ਚਾਹੇ,
ਪੰਡਿਤ ਜੀ ਜਿਹੜੇ ਤੂੰ ਉੱਤਰ ਲੈਣੇ ਚਾਹੁੰਦਾ ਨਾ ਆਪਦੇ ਪ੍ਰਸ਼ਨਾਂ ਦੇ, ਉਹ ਤੈਨੂੰ ਉੱਤਰ ਦੇਵੇਗਾ। ਤੇਰੇ ਪਿੰਡ ਦਾ ਹੀ ਅਨਪੜ੍ਹ ਮੂਰਖ,
ਜਿਨ ਬੂਜਨ ਹਿਤ ਨੀਤ ਉਮਾਹਤ,
ਜਿਹੜੇ ਪ੍ਰਸ਼ਨਾਂ ਤੂੰ ਪੁੱਛਣ ਵਾਸਤੇ ਚਾਹੁੰਦਾ ਰਹਿਣਾ ਹੈ।
ਸੁਣ ਸਤਿਗੁਰ ਕੋ ਬਾਕ ਰਸੀਲਾ,
ਸੁਣ ਕਰਕੇ ਸਤ ਸੰਗਤ ਜੀ ਪ੍ਰੇਮ ਰਸ ਦੇ ਨਾਲ ਨਿਮਰਤਾ ਵਾਲਾ ਬਚਨ ਮਹਾਰਾਜ ਦਾ ਨਿਕਲਿਆ ਹੋਇਆ ਪੰਡਿਤ ਨੇ ਜਦੋਂ ਸੁਣਿਆ,
ਵਿਪਰ ਪਿਓ ਮਦ ਤੇ ਕੁਛ ਢੀਲਾ,
ਹੰਕਾਰ ਢਿੱਲਾ ਜਿਹਾ ਪੈ ਗਿਆ ਇਹਦਾ ਸਤ ਸੰਗਤ ਜੀ ਥੋੜਾ ਜਿਹਾ। ਇਹਨੇ ਕਿਹਾ ਵੀ ਮੈਂ ਕਿਵੇਂ ਵਰਤਾ ਕਰਦਾ, ਇਹ ਬੜੇ ਨਿਰਮਾਣਤਾ ਦੇ ਸਹਿਤ ਮੇਰੇ ਨਾਲ ਪੇਸ਼ ਆਉਂਦੇ ਨੇ। ਨਾਲ ਹੀ ਇਹਨਾਂ ਨੇ ਕਿਹਾ ਕਿ ਜਿਹੜਾ ਮੂਰਖ ਤੋਂ ਮੂਰਖ ਤੇਰੇ ਪਿੰਡ ਦਾ ਕੋਈ ਬੰਦਾ, ਜਿਹਨੇ ਕਦੇ ਪੜ੍ਹਦੇ ਦੇਖੇ ਵੀ ਨਹੀਂ ਆਪ ਤਾਂ ਕੀ ਪੜ੍ਹਿਆ ਹੋਣਾ, ਉਹ ਲਿਆ ਉਹਦੇ ਕੋਲੋਂ ਤੈਨੂੰ ਗੀਤਾ ਪੜ੍ਹਵਾਈਏ। ਇਹਦੇ ਅੰਦਰ ਸਤਸੰਗ ਜਦੋਂ ਹੀ ਚਿੰਤਾ ਹੋ ਗਈ ਵੀ ਇਹ ਤਾਂ ਪੂਰਨ ਕਲਾ ਵਾਲੇ ਹਨ, ਹੋ ਸਕਦਾ ਕ੍ਰਿਸ਼ਨ ਦੇ ਰੂਪ ਹੋਣ, ਇਉਂ ਸਤਸੰਗ ਜੀ ਢਿੱਲਾ ਜਿਹਾ ਪੈ ਕੇ ਪੰਡਿਤ
ਗਇਓ ਨਗਰ ਮੈਂ ਧੀਵਰ ਹੇਰਾ,
ਚਲਿਆ ਗਿਆ ਨਗਰ ਸਤਸੰਗ ਜੀ। ਇਹਨੇ ਕਿਹੜਾ ਘੱਟ ਗੁਜ਼ਾਰੀ, ਜਾ ਕੇ ਕਿਸੇ ਹੋਰਾਂ ਦਾ ਮੁੰਡਾ ਦੇਖਿਆ,
ਘਰ ਘਰ ਨਿਤ ਜਲ ਢੋਏ ਕਨੇਰਾ,
ਉਹ ਵਿਚਾਰਾ ਸਤਸੰਗ ਜੀ ਨਾਲੇ ਗੁੰਗਾ ਸੀ ਨਾਲੇ ਬੋਲਾ ਸੀ, ਬੋਲ ਨਹੀਂ ਸੀ ਸਕਦਾ ਨਾ ਸੁਣ ਨਾ ਸੁਣਦਾ ਸੀ। ਇਸ਼ਾਰੇ ਨਾਲ ਹੀ ਸਤਸੰਗ ਜੀ ਲੋਕ ਉਹਦੇ ਕੋਲੋਂ ਪਾਣੀ ਭਰਵਾਉਂਦੇ ਸੀ, ਘਰ ਘਰ ਪਾਣੀ ਭਰਦਾ ਹੁੰਦਾ ਸੀ।
ਮਹਾਮੂਡ ਬੋਲਬ ਨਹੀਂ ਜਾਣਾ,
ਬਹੁਤ ਹੀ ਮੂਰਖ ਸੀ, ਬੋਲਣਾ ਨਹੀਂ ਸੀ ਆਉਂਦਾ ਉਸਨੂੰ।
ਪੇਟ ਭਰਨ ਲੋਕਾਰਜ ਠਾਣਾ,
ਆਪਣੇ ਪੇਟ ਦੀ ਪੂਰਤੀ ਰੋਜੀ ਵਾਸਤੇ ਕੰਮ ਕਰਦਾ ਸੀ, ਲੋਕਾਂ ਦੇ ਇਸ਼ਾਰੇ ਕਰੇ ਤੋਂ ਪਾਣੀ ਲੋਕਾਂ ਦੇ ਘਰੀ ਘੜਿਆਂ ਚ ਭਰਦਾ ਸੀ।
ਕਾਰੋ ਬਰਨ ਵਸਤਰ ਤਨ ਫਾਰੇ,
ਪਾਟੇ ਹੋਏ ਵਸਤਰ ਕਾਲਾ ਰੰਗ ਝੋਰਾਂ ਦੇ ਲੜਕੇ ਦਾ,
ਜਿਨ ਪੜਤੇ ਨਰ ਨਹੀਂ ਨਿਹਾਰੇ,
ਜਿਹਨੇ ਸੁਪਨੇ ਵਿੱਚ ਵੀ ਪੜਦਾ ਨਹੀਂ ਸੀ ਕੋਈ ਦੇਖਿਆ,
ਆਪ ਪੜਨ ਤੋਂ ਜਾਣ ਹੈ ਕਹਾਂ,
ਆਪ ਵਿਚਾਰੇ ਨੇ ਕੀ ਪੜਨਾ ਜਾਣਨਾ ਸੀ।
ਬਹੁ ਕਰੂਪ ਮਤ ਮੂਰਖ ਮਹਾਂ,
ਬਹੁਤ ਹੀ ਉਹਦਾ ਕਰੂਪ ਸੀ ਕਾਲਾ ਸੀ ਸਤਸੰਗ ਜੀ, ਬੁੱਧੀ ਵੀ ਮੋਟੀ ਸੀ।
ਕਹਿ ਗਹਿ ਬਾਹੇ ਕਿਹੋ ਸਮਝਾਈ,
ਉਹਨੂੰ ਵੀ ਇਹ ਨਾ ਜਦ ਸੁਣਦਾ ਤਾਂ ਹੈ ਨਹੀਂ ਸੀ, ਇਹਨੇ ਵੀ ਕੀ ਜਾ ਕੇ ਕਹਿਣਾ ਸੀ, ਉਹਦੀ ਬਾਂਹ ਪਕੜ ਲਿਆ ਆ, ਇਸ਼ਾਰੇ ਨਾ ਕਹਿਣ ਲੱਗਾ ਤੈਨੂੰ ਬਾਹਰ ਨੂੰ ਲੈ ਕੇ ਜਾਣਾ।
ਇੱਕ ਕਾਰਜ ਮੇਰੋ ਕਰ ਆਈ,
ਇੱਕ ਮੇਰਾ ਇਸ਼ਾਰੇ ਨਾ ਕਹਿੰਦਾ ਮੇਰਾ ਕੰਮ ਆਇਆ ਕਰਕੇ ਆ।
ਕਟਕਾ ਚਾਰਕ ਮੋਹੇ ਪੁਨ ਆਵਹੋ, ਕਟਕਾ ਚਾਰਕ ਮਹਿ ਪੁਨ ਆਵਹੋ,
ਚਾਰ ਘੜੀਆਂ ਦਾ ਹੀ ਕੰਮ ਹੈ, ਫਿਰ ਮੁੜ ਕੇ ਫਿਰ ਪਾਣੀ ਭਰਨ ਲੱਗ ਜੀਆਂ। ਇਸ਼ਾਰੇ ਨਾਲ ਪੰਡਿਤ ਨੇ ਉਸ ਨੂੰ ਲਿਆਂਦਾ ਕਹਿ ਕੇ,
ਆਪਣੋ ਕਾਜ ਕਰਨ ਲੱਗ ਜਾਵਹੋ,
ਫਿਰ ਉਵੇਂ ਜਿਵੇਂ ਪਾਣੀ ਭਰਨ ਲੱਗ ਜਾਈ।
ਇਮ ਕਹਿ ਸੰਗ ਲੀਏ ਚਲ ਆਇਓ,
ਇਉਂ ਸਤ ਸੰਗਤ ਜੀ ਉਸ ਝੋਰਾਂ ਦੇ ਲੜਕੇ ਨੂੰ, ਗੁੰਗਾ ਜੋ ਬੋਲਾ ਹੈ ਬਹੁਤ ਕਾਲੇ ਰੰਗ ਦਾ, ਵਿਚਾਰੇ ਨੂੰ ਕੁਝ ਨਹੀਂ ਪਤਾ, ਉਹਨੂੰ ਲੈ ਆਇਆ।
ਜਹਿ ਸ਼੍ਰੀ ਸਤਿਗੁਰ ਬੈਠ ਸੁਹਾਇਓ,
ਜਿੱਥੇ ਸੋਭਨੀਕ ਪੰਜੋਖਰੇ ਸਾਹਿਬ ਦੇ ਬਾਹਰ ਬਾਹਰ ਸੁੰਦਰ ਸਥਾਨ ਬਣਿਆ ਹੈ, ਮਹਾਰਾਜ ਜੀ ਬੈਠੇ ਸਨ,
ਤਹਿ ਬਿਠਾਏ ਬੈਸਿਓ ਕਰ ਚਾਓ,
ਉੱਥੇ ਸਤਸੰਗਤ ਜੀ ਮੂਹਰੇ ਬਿਠਾ ਦਿੱਤਾ ਮਹਾਰਾਜ ਜੀ ਦੇ। ਚਾਹ ਦੇ ਨਾਲ ਪੰਡਿਤ ਵੀ ਬਹਿ ਗਿਆ ਵੀ ਹੁਣ ਦੇਖਾਂਗਾ ਵੀ ਕਿਵੇਂ ਇਹਦੇ ਕੋਲੋਂ ਗੀਤਾ ਪੜ੍ਹਾਉਂਦੇ ਨੇ।
ਬਿਲਮਤ ਚਾਹਤ ਪਿਖਣ ਪ੍ਰਭਾਉ,
ਹਾਂਜੀ
ਬਿਲਮਤ ਚਾਹਤ ਪਿਖਣ ਪ੍ਰਭਾਉ, ਬਿਸਮਤ ਚਾਹਤ ਪਿਖਣ ਪ੍ਰਭਾਉ,
ਬਿਸਮਤ ਹੈਰਾਨ ਹੋ ਕੇ ਚਾਹੁੰਦਾ ਬਈ ਕਿੱਡਾ ਕੁ ਪ੍ਰਤਾਪ ਹੈ ਦੇਖਾਂਗਾ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ।
ਚਿਤਵਤ ਪ੍ਰਸ਼ਨ ਹਿਰਦੈ ਬਡ ਗਾਡੇ,
ਬੜੇ ਡੂੰਘੇ ਪ੍ਰਸ਼ਨ ਹਿਰਦੇ ਚਿਤਵ ਦਾ,
ਇਹ ਧੀਵਰ ਕੀ ਬੁੱਧ ਕਿਮ ਬਾਡੇ,
ਇਹ ਝਿਓਰ ਦੀ ਬੁੱਧੀ ਕਿਵੇਂ ਬੜੀ ਤੀਛਣ ਹੋ ਜੂ ਜਿਹੜੇ ਮੇਰੇ ਪ੍ਰਸ਼ਨਾਂ ਦਾ ਉੱਤਰ ਦੇਊਗਾ ਝਿਓਰ।
ਸ਼੍ਰੀ ਹਰਕ੍ਰਿਸ਼ਨ ਜਾਨ ਮਨ ਕੇਰੀ,
ਉਸ ਵੇਲੇ ਸਤਸੰਗ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਹਦੇ ਮਨ ਦੀ ਜਾਣ ਕੇ ਬੇਈਮਾਨੀ,
ਕਿਰਪਾ ਦ੍ਰਿਸ਼ਟ ਧੀਵਰ ਦਿਸ਼ਹਿਰੀ,
ਆਪ ਤੋਂ ਅੰਤਰ ਜਾਮੀ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਸਮਝ ਲਿਆ ਕਿ ਗੁੰਗੇ ਨੂੰ ਲਿਆਇਆ ਸਾਡੇ ਸਾਹਮਣੇ, ਬੋਲਾ ਸੁਣ ਸਾਡਾ ਬਚਨੇ ਨੂੰ ਜਦ ਸੁਣਨਾ ਹੀ ਨਹੀਂ, ਬੋਲਣਾ ਤਾਂ ਫਿਰ ਗਾਹਾਂ ਰਹਿ ਗਿਆ, ਰਸਨਾ ਵੀ ਨਹੀਂ ਹੈ, ਕੰਨ ਵੀ ਨਹੀਂ ਕੰਮ ਕਰਦੇ ਅਤੇ ਰਸਨਾ ਵੀ ਨਹੀਂ ਕੰਮ ਕਰਦੀ। ਇਹੋ ਜਿਹੇ ਬੱਚੇ ਨੂੰ ਮੂਹਰੇ ਲਿਆ ਕੇ ਬਹਾਲ ਦਿੱਤਾ, ਸਤਿਗੁਰੂ ਜੀ ਸਮਝ ਗਏ ਉਸ ਵੇਲੇ
ਮੁਖ ਮੁਸਕਾਵਤ ਬਾਕ ਬਖਾਨਾ ਕਿਰਪਾ ਦ੍ਰਿਸ਼ਟ ਧੀਵਰ ਦਿਸ਼ਹਿਰੀ
ਉਹ ਝੋਨਾ ਦੇ ਲੜਕੇ ਦੇ ਸਤਸੰਗਤ ਜੀ ਕਿਰਪਾ ਦ੍ਰਿਸ਼ਟੀ ਤੱਕ ਨਾਲ ਤੱਕਿਆ ਸੋ ਸਤਸੰਗਤ ਜੀ ਕਿਰਪਾ ਦ੍ਰਿਸ਼ਟੀ ਗੁਰਬਾਣੀ ਦੀ ਗਵਾਹੀ ਹੈ ਅਮੈ ਦਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਠ ਕਾਮ ਕ੍ਰੋਧ ਅਰ ਲੋਹ ਮੋਹ ਬਸ ਕਰੇ ਸਵੈ ਬਲ ਅਮੈ ਦਿਸ਼ਟ ਐਸੀ ਅੰਮ੍ਰਿਤ ਭਰੀ ਦ੍ਰਿਸ਼ਟੀ ਗੁਰੂ ਕੀ ਹੈ ਆ ਦੂਜੀਆਂ ਮੈਲਾਂ ਕੀ ਚੀਜ਼ ਨੇ ਸਤਸੰਗ ਜੀ ਪਾਪਾਂ ਦੀ ਮੈਲ ਮਹਾਰਾਜ ਸਭ ਚੱਕ ਕੇ ਰੱਖ ਦਿੰਦੇ ਨੇ ਜੇ ਕਿਤੇ ਸਿੱਖ ਦੇ ਉੱਤੇ ਦ੍ਰਿਸ਼ਟੀ ਪਾ ਦੇਣ ਇਸ ਕਰਕੇ ਕਮਾਈ ਨਾਲ ਨਹੀਂ ਉਧਰੀਦਾ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਉਧਰੀਦਾ ਰਹਿਤ ਵਹਿਤ ਰੱਖਣੀ ਗੁਰੂ ਘਰ ਦੀ ਸੇਵਾ ਕਰਨੀ ਧਰਮ ਦੀ ਕਿਰਤ ਕਰਨੀ ਸਿੱਖਾਂ ਦਾ ਸਤਿਕਾਰ ਕਰਨਾ ਨੀਵੇਂ ਹੋ ਕੇ ਰਹਿਣਾ ਇਹ ਗੁਣ ਤਾਂ ਧਾਰੀ ਦੇ ਨੇ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਵਾਸਤੇ ਹੋਰ ਇਹਨਾਂ ਇਹ ਸਾਧਨਾ ਦੇ ਵੱਟੇ ਰੱਬ ਨਹੀਂ ਮਿਲਦਾ ਸਤਸੰਗਤ ਜੀ ਮਿਲਣਾ ਹੈ ਤਾਂ ਗੁਰੂ ਸਾਹਿਬ ਦੀ ਸਤਸੰਗ ਕਿਰਪਾ ਦੇ ਨਾਲ ਮਿਲਣਾ ਜੋ ਗੁਰੂ ਸਾਹਿਬ ਦੀ ਸਿੱਖ ਵਾਸਤੇ ਸਤਸੰਗ ਸਿੱਖਿਆ ਹੈ ਨਾ ਕਿ ਜੀਵਨ ਗੁਰਸਿੱਖ ਦਾ ਇਹੋ ਜਿਹਾ ਹੋਵੇ ਮਤਲਬ ਹੀ ਇਹ ਹੈ ਕਿ ਸਤਿਗੁਰੂ ਜੀ ਇਹੋ ਜਿਹੇ ਅਧਿਕਾਰੀ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ ਕਮਾਈ ਦੇ ਨਾਲ ਸਤਸੰਗ ਜੀ ਪਰਮੇਸ਼ਰ ਨਹੀਂ ਮਿਲਦਾ ਹੈ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਨਾ ਕਮਾਈ ਤਾਂ ਬਹੁਤ ਸਤਸੰਗ ਜੀ ਵੱਡਿਆਂ ਤੋਂ ਵੱਡੇ ਬੜੇ ਬੜੇ ਤਪੱਸੀ ਕਰਿਆ ਕਰਦੇ ਸੀ ਸੋ ਅੱਜ ਸਤਸੰਗਤ ਜੀ ਸਤਿਗੁਰੂ ਜੀ ਨੇ ਉਸਨੂੰ ਗਰੀਬ ਜਾਣ ਕੇ ਬਹੁਤ ਹੀ ਜਨਮਾਂ ਜਨਮਾਂ ਦੇ ਵਿਚਾਰੇ ਦੁਖੀ ਨੂੰ ਦੇਖ ਲਿਆ ਕਿ ਇਹਦੇ ਅੱਜ ਪੰਡਿਤ ਦੇ ਬਹਾਨੇ ਨਾਲ ਕੋਈ ਸਾਹਮਣੇ ਭਾਗ ਖੁੱਲ੍ਹੇ ਨੇ ਇਸ ਝੋਰਾਂ ਦੇ ਲੜਕੇ ਦੇ ਇਹ ਲੈ ਕੇ ਆਇਆ ਮਹਾਰਾਜ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ ਹੈ ਜਦੋਂ ਸਤਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਤੇ ਅੰਮ੍ਰਿਤ ਵਰਦਾ ਹੋਵੇ ਵਜ਼ੀਰ ਖਾਂ ਵਰਗੇ ਵਜ਼ੀਰ ਦੀਆਂ ਜਰੋਧਰ ਦੀਆਂ ਬਿਮਾਰੀਆਂ ਬਾਬਾ ਬੁੱਢਾ ਜੀ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਹੀ ਚੱਕ ਦਿੱਤੀਆਂ ਤੇ ਗੁਰੂ ਸਾਹਿਬ ਦੇ ਸਤਸੰਗੀ ਸਿੱਖਾਂ ਚ ਇੰਨੀ ਵੱਡੀ ਵਰਗ ਸੀ ਗੁਰੂ ਸਾਹਿਬ ਦੀ ਦ੍ਰਿਸ਼ਟੀ ਤਾਂ ਬਹੁਤ ਹੀ ਨਿਰਮਲ ਸੀ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਝੋਰਾਂ ਦੇ ਲੜਕੇ ਵੱਲ ਨੂੰ
ਬੇਪਰ ਮਨੋਰਥ ਜਿਮ ਉਰਠਾਨਾ
ਕੀ ਕਿਹਾ ਹੇ ਬੱਚੇ ਜਿਵੇਂ ਇਹ ਬ੍ਰਾਹਮਣ ਨੇ ਪੰਡਿਤ ਨੇ ਹਿਰਦੇ ਚ ਫੁਰਨਾ ਕੀਤਾ ਇੱਛਾ ਕੀਤੀ
ਸੋ ਤੈ ਬੂਜਨ ਕਰਕੇ ਅਬ ਹੂੰ
ਕਿਰਪਾ ਦ੍ਰਿਸ਼ਟੀ ਪਹਿਲਾਂ ਸਤਸੰਗ ਜੀ ਬੱਚੇ ਤੇ ਕਰ ਦਿੱਤੀ ਮਹਾਰਾਜ ਨੇ ਫੇਰ ਕਹਿਣ ਲੱਗੇ ਹੇ ਪੰਡਿਤ ਜੀ ਹੁਣ ਦੱਸ ਤੇਰਾ ਕੀ ਪ੍ਰਸ਼ਨ ਹੈ ਹੁਣ ਤੂੰ ਇਹਦੇ ਕੋਲੋਂ ਪੁੱਛ ਲੈ ਜੋ ਤੇਰੇ ਮਨ ਵਿੱਚ ਇੱਛਾ ਹੈ
ਸ਼ੰਕਤ ਕੋ ਉੱਤਰ ਦਿਓ ਸਭ ਹੂੰ
ਜੋ ਤੇਰੀ ਸੰਗਤ ਮਨ ਵਿੱਚ ਸ਼ੰਕਾ ਹੈ ਉਹ ਪੁੱਛ ਤੈਨੂੰ ਸਾਰੇ ਉੱਤਰ ਦੇਵੇਗਾ ਇਹ
ਸਮਾਧਾਨ ਕਰਨੀ ਕੇ ਜਾਂ ਕੋ
ਚੰਗੀ ਤਰ੍ਹਾਂ ਇਹਦੇ ਕੋਲੋਂ ਨਾ ਪ੍ਰਸ਼ਨ ਉੱਤਰ ਪੁੱਛ ਲੈ
ਸੂਦੋ ਹੋਏ ਸੁਣਤ ਮਨ ਬਾਂਕੋ
ਜੇ ਤੇਰਾ ਮਨ ਟੇਢਾ ਨਾ ਉਹ ਵੀ ਸਿੱਧਾ ਹੋ ਜਾਵੇਗਾ
ਦੋਹਰਾ ਸ਼ਾਸਤਰ ਅੱਗੇ ਤੀਵਰ ਬਣਿਓ
ਸਤਸੰਗਤ ਜੀ ਸ਼ਾਸਤਰਾਂ ਦਾ ਸਾਰਿਆਂ ਦਾ ਗਿਆਤਾ ਝਿਓਰਾਂ ਦਾ ਲੜਕਾ ਬਣ ਗਿਆ ਰਸਨਾ ਕੰਮ ਕਰਨ ਲੱਗ ਗਈ ਕੰਨਾਂ ਤੋਂ ਸੁਣਨ ਲੱਗ ਗਿਆ ਉੱਜਲ ਰੰਗ ਹੋ ਗਿਆ ਸਤਸੰਗਤ ਜੀ ਜਿੰਨੇ ਸੰਸਾਰ ਦੇ ਸ਼ਾਸਤਰ ਸੀ ਸਾਰੀ ਵਿਦਿਆ ਸਤਸੰਗਤ ਜੀ ਐਨ ਕੰਠ ਹੋ ਗਈ ਇਹਨੂੰ ਕਹਿੰਦੇ ਕਿਰਪਾ ਦ੍ਰਿਸ਼ਟੀ
ਸੁਰਬਾਣੀ ਕਹਿਤਾ ਹੈ
ਉਸ ਵੇਲੇ ਸੁਰਬਾਣੀ ਸੰਸਕ੍ਰਿਤ ਨੂੰ ਕਹਿੰਦੇ ਦੇਵ ਬਾਣੀ ਹੈ ਇਹ ਸੰਸਕ੍ਰਿਤ ਸਤਸੰਗ ਦੀ ਭਾਸ਼ਾ ਜਿਹੜੀ ਸਵਰਗ ਦੇ ਵਿੱਚ ਇਹ ਰਾਜ ਭਾਸ਼ਾ ਹੈ ਜਿਵੇਂ ਆਪਣੇ ਲੋਕਾਂ ਦੀਆਂ ਰਾਜ ਭਾਸ਼ਾ ਨਹੀਂ ਹੁੰਦੀਆਂ ਹੁਣ ਹਿੰਦੀ ਚੱਲਦੀ ਹੈ ਅੱਗੇ ਉਰਦੂ ਹੁੰਦਾ ਸੀ ਇਸ ਤਰ੍ਹਾਂ ਪਹਿਲਾਂ ਸੰਸਕ੍ਰਿਤ ਆਪਣੇ ਵੀ ਹੁੰਦੀ ਸੀ ਇੱਥੇ ਅੰਗਰੇਜ਼ੀ ਫਰੈਂਚ ਵਗੈਰਾ ਨੇ ਇਉਂ ਸਤਸੰਗ ਜੀ ਦੇਵ ਲੋਕ ਵਿੱਚ ਜੇ ਕੋਈ ਪੁੱਛੇ ਨਾ ਵੀ ਸਵਰਗ ਵਿੱਚ ਕਿਹੜੀ ਭਾਸ਼ਾ ਚੱਲਦੀ ਹੈ ਉੱਥੇ ਸਤਸੰਗਤ ਜੀ ਸੰਸਕ੍ਰਿਤ ਭਾਸ਼ਾ ਚੱਲਦੀ ਉਹਨੂੰ ਦੇਵ ਬਾਣੀ ਕਹਿੰਦੇ ਨੇ ਸੋ ਸਨਾਤਨ ਮਤ ਵਾਲੇ ਇਸੇ ਕਰਕੇ ਕਹਿੰਦੇ ਨੇ ਭਾਈ ਸੰਸਕ੍ਰਿਤ ਵਿੱਚ ਉਪਦੇਸ਼ ਲਓ ਤਾਂ ਤੁਹਾਡੀ ਗਤੀ ਹੋਊ ਦੂਸਰੀ ਭਾਸ਼ਾ 'ਚ ਨਹੀਂ ਹੋਣੀ ਲੇਕਿਨ ਮਹਾਰਾਜ ਕਹਿੰਦੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ ਸਿੱਧਾਂ ਨੇ ਕਿਹਾ ਸੀ ਮਹਾਰਾਜ ਤੁਸੀਂ ਕਹਿੰਦੇ ਹੋ ਵਾਹਿਗੁਰੂ ਸਾਚਾ ਸਾਹਿਬ ਸੱਚਾ ਪਾਤਸ਼ਾਹ ਹੈ ਨਾਮ ਵੀ ਉਹਦਾ ਸੱਚਾ ਹੈ ਦੂਜੇ ਪਾਤਸ਼ਾਹ ਦੀਆਂ ਦੇ ਨਾਮ ਝੂਠੇ ਹਨ ਉਹਦੀ ਭਾਸ਼ਾ ਕਿਹੜੀ ਹੈ ਰਾਜ ਭਾਸ਼ਾ ਮਹਾਰਾਜ ਕਹਿੰਦੇ ਸਿੱਧੋ ਭਾਖਿਆ ਭਾਓ ਅਪਾਰ ਪਰਮੇਸ਼ਰ ਦੀ ਪ੍ਰੇਮ ਹੀ ਭਾਸ਼ਾ ਹੈ ਇਹ ਨਾ ਸਮਝਿਓ ਕਿ ਆਪ ਵਿੱਦਿਆ ਅਸੀਂ ਪੜ੍ਹ ਲਈ ਇਹ ਭਾਸ਼ਾ ਜਦੋਂ ਧਰਮਰਾਜ ਦੀ ਕਚਹਿਰੀ 'ਚ ਜਾਵਾਂਗੇ ਉੱਥੇ ਤਾਂ ਇਹ ਭਾਸ਼ਾ ਨਹੀਂ ਹੈ ਫਿਰ ਆਪਣੇ ਗੱਲਬਾਤ ਕਿਵੇਂ ਹੋਊਗੀ ਪੰਜਾਬ ਚੋਂ ਹਿੰਦੁਸਤਾਨ ਚੋਂ ਆ ਕੇ ਇੱਥੇ ਗੁੰਗੇ ਹੋ ਜਾਈਦਾ ਜਿੰਨਾ ਚਿਰ ਇੱਥੇ ਦੀ ਭਾਸ਼ਾ ਨਾ ਪੜ੍ਹੀਏ। ਜੇ ਪਰਲੋਕ 'ਚ ਜਾਵਾਂਗੇ ਉੱਥੇ ਗੁੰਗੇ ਹੀ ਹੋਵਾਂਗੇ, ਉੱਥੇ ਧਰਮਰਾਜ ਵਾਲੀ ਭਾਸ਼ਾ ਕਿਹੜੀ ਹੈ? ਉੱਥੇ ਜਿਹੜੇ ਆਪਣੇ ਲੇਖ ਲਿਖੇ ਹੋਏ ਨੇ, ਹੁਕਮੀ ਲਿਖੇ ਸਭ ਲੇਖ ਬਿਨ ਕਲਮ ਮਸਵਾਣੀਆਂ, ਗੁਰਬਾਣੀ ਕਹਿੰਦੀ ਹੈ। ਉੱਥੇ ਜਿੰਨੇ ਆਪਣੇ ਕਰਮ ਲੇਖ ਲਿਖੇ ਹੋਏ ਨੇ ਰਜਿਸਟਰ 'ਤੇ, ਬਿਨਾਂ ਕਲਮ ਸ਼ਾਹੀ ਤੋਂ ਲਿਖੇ ਹੋਏ, ਦੱਸੋ ਕਿਵੇਂ ਪੜ੍ਹਾਂਗੇ ਆਪਾਂ? ਤੋ ਪੜ੍ਹਨ ਜਾਣਦੇ ਜੇ ਲਿਖਿਆ ਹੋਵੇ, ਉੱਥੇ ਦੀ ਭਾਸ਼ਾ ਵੀ ਹੋਰ ਹੀ ਹੋਊਗੀ। ਸੋ ਵਾਹਿਗੁਰੂ ਦੀ ਭਾਸ਼ਾ ਸਤਸੰਗੀ ਪ੍ਰੇਮ ਹੈ ਕਿ ਸਰਬ ਸਰਬ ਕਲੀਮਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ। ਸਤਸੰਗਤ ਜੀ ਜਾਪ ਸਾਹਿਬ ਵਿੱਚ ਆਉਂਦਾ ਹੈ, ਸਾਰੀਆਂ ਹੀ ਭਾਸ਼ਾ ਵਿੱਚ ਸਤਸੰਗਤ ਜੀ ਵਾਹਿਗੁਰੂ ਸਮਝ ਜਾਂਦਾ ਹੈ। ਸੋ ਇੱਥੇ ਸਤਸੰਗਤ ਜੀ ਜਦੋਂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਸਾਰੀ ਸੰਸਕ੍ਰਿਤ ਭਾਸ਼ਾ ਫੁਰਿਆਈ ਇਸ ਲੜਕੇ ਨੂੰ।
ਸ਼ਾਸਤਰ ਪ੍ਰਭਿਤ ਦਿਜ
ਕੀ ਕਹਿੰਦਾ ਪੰਡਿਤ ਵੱਲ ਨੂੰ ਸਤਸੰਗਤ ਜੀ ਹੈਰਾਨ ਜਿਹਾ ਹੋ ਕੇ ਨਾ ਸਾਵਧਾਨ ਹੋ ਕੇ ਝੋਨਾ ਦਾ ਲੜਕਾ ਕਹਿੰਦਾ ਹੇ ਪ੍ਰੋਤ ਜੀ ਕਸ਼ਮਨ ਸ਼ਾਸਤਰ ਪ੍ਰਵਿਰਤ ਤੇ, ਕਿਹੜੇ ਸ਼ਾਸਤਰ ਦੁਆਰਾ ਕਿਹੜੇ ਨਿਯਮ ਦੁਆਰਾ ਮੇਰੇ ਨਾਲ ਚਰਚਾ 'ਚ ਪ੍ਰਵਿਰਤ ਹੋਇਆ ਚਾਹੁੰਦਾ? ਪੰਡਿਤ ਨੇ ਸਤਸੰਗ ਚਰਚਾ ਤਾਂ ਕੀ ਕਰਨੀ ਸੀ, ਸੱਤੇ ਸੁੱਧਾਂ ਜਦੇ ਹੀ ਭੁੱਲ ਗਈਆਂ, ਬਈ ਨਾ ਇਹਨੂੰ ਸੁਣਦਾ ਸੀ ਨਾ ਇਹ ਬੋਲਦਾ ਸੀ, ਕਿਵੇਂ ਜੀ ਜ਼ਬਾਨ ਚੱਲ ਪਈ? ਉੱਥੇ ਹੀ ਸਤਸੰਗਤ ਜੀ ਝੋਨਾ ਦੇ ਲੜਕੇ ਦੀ ਜ਼ਬਾਨ ਚੱਲ ਪਈ, ਇਹਦੀ ਜ਼ਬਾਨ ਠਾਕੀ ਗਈ, ਇਹਦੇ ਕੰਨ ਸੁਣਮੁਣ ਹੋ ਗਏ, ਉਹਦੇ ਕੰਨ ਸਤਸੰਗ ਜੀ ਸੁਣਨ ਲੱਗ ਗਏ, ਐਂਠ ਠੰਬਰ ਗਿਆ, ਕੰਨਾਂ ਦੇ ਹੁੰਦਿਆਂ ਹੀ ਸੁਣਨੋਂ ਹਟ ਗਿਆ, ਜੀਭ ਦੇ ਹੁੰਦਿਆਂ ਹੀ ਜੀਭ ਕੰਬਣ ਲੱਗ ਗਈ, ਬੋਲ ਕੱਢਣੋਂ ਹਟ ਗਈ। ਹੈਰਾਨ ਹੋ ਗਿਆ ਕਿ ਉਹ ਇਹ ਤਾਂ ਮੈਂ ਹੀ ਜੀ ਸੰਸਕ੍ਰਿਤ ਸ਼ੁੱਧ ਨਹੀਂ ਬੋਲਦਾ ਜਿੰਨੀ ਇਹਨੇ ਮੈਨੂੰ ਸੁਣਾਈ ਹੈ। ਜਿਵੇਂ ਸਤਸੰਗਤ ਜੀ ਇਹ ਸਿੱਖੀ ਧਾਰੇਗਾ, ਪੰਡਿਤ ਮਹਾਰਾਜ ਦੇ ਚਰਨਾਂ 'ਚ ਡਿੱਗ ਪੈਣਾ ਇਸ ਨੇ, ਇਹ ਕੱਲ੍ਹ ਨੂੰ ਕਥਾ ਵਿਚਾਰਾਂਗੇ, ਇੱਥੇ ਹੀ ਵਿਸਰਾਮ ਦਿੰਦੇ ਹਾਂ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ ਸਤਸੰਗਤ ਜੀ, ਭਰਮ ਦੇ ਫੋਲੇ ਚੱਕ ਕੇ ਉੱਜਲ ਦ੍ਰਿਸ਼ਟੀ ਕਰਕੇ ਸਤਸੰਗੀ ਸਿੱਖਾਂ ਨੂੰ ਭਗਤੀ ਦੇ ਰਸਤੇ ਤੋਰ ਕੇ ਵਾਹਿਗੁਰੂ ਦੇ ਵਿੱਚ ਮਿਲਣ ਵਾਲੇ ਸਤਿਗੁਰੂ ਜੀ ਹਨ, ਇਹਨਾਂ ਬਿਨਾਂ ਹੋਰ ਕੋਈ ਨਹੀਂ ਹੈ। ਸੋ ਸਤਸੰਗ ਜੀ ਰਾਗੀ ਸਿੰਘ ਹਾਜ਼ਰ ਹੋ ਗਏ, ਆਪ ਰਸ ਪਿੰਨਾ ਕੀਰਤਨ ਸਰਵਣ ਕਰੋ, ਇੱਥੇ ਹੀ ਵਿਸਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।